कृति फटे। कर्म सत्कार योग सम्मान जो गुरु का खास रूप गुरु खालसा साध संगत जुगो जुग अटल गुरु शब्दावतार सतगुरु धन श्री गुरु ग्रंथ साहिब जी महाराज जी के पावन पवित्र चरणा कमलों च संध्या वेले दे सजे हुए दीवाना च हाजरियां भर के अपने जीवन दियां घड़ियां और सुभाष गुरु लेखे ला के सफला कर रहे हो। कलगीधर पंथ दे वाली चिट्टियां बाजां वाले सतगुरु श्री गुरु गोबिंद सिंह साहब जी का पावन पवित्र इतिहास बहुत ही अदब सत्कार श्रद्धा और भावना सहित सरवण कर रहे। कलगीधर पातशाह के चरणों में दूरों दरेडियों सतगुरां की उपमा सुन के बड़े बड़े विद्वान प्रसिद्ध कवि गुरु चरणा च आ रहे ने, जो गुरदेव के चरणों में आके अपना आप समर्पण कर रहे ने। इसे तरह बहुत सारे विद्वान कविया चो एक ब्राह्मण जाति का कवि चंदन ए महाराज जी के चरणों में आया। ए मन में अपनी विद्या का पढ़िया होया बहुत ज्यादा भारी माण ते अहंकार सी कि मैं बड़ा विद्वान हां। एक बहुत सुंदर छंद रच के कवित लैके आया है। सतगुरां नूं आके कहिंदा महाराज सुनिया तुहाडे कोल बड़े बड़े विद्वान कवि ने, मैं उन्हां कवियां दी विद्वता नूं तां मन्नांगा जो मेरी इस कविता दे कवित दे अर्थ कर देण। कलगीधर जी ने आख्या कवि चंदन जी तुसीं उच्चारण करो तुहाडा कवित की है। इन्हें वह कवित उच्चारण किया। सतगुरु जी ने सुनिया ते गुरदेव कहण लगे कवि जी तुहाडे इस कवित दे अर्थ तां साडे घोड़े नूं घा पाण वाला घाइया भी कर सकदा। उसे वक्त महाराज जी नूं कहण लगा जी बुलाओ किहड़ा घाइया तुहाडा मेरी इस कविता दे अर्थ करेगा। गुरदेव ने सेवादार नूं हुक्म किया जाओ भाई धन्ना सिंह नूं सद के लियाओ। धन्ना सिंह भी गुरु साहब का कवि सी। उन्हें घाइयां वाला रूप बनाया सतगुरां का हुक्म सुन के ते सतगुरां की सभा विच आ के नमस्कार कीती। महाराज हुक्म करो। सतगुरु जी कहण लगे धन्ना सिंह जी कवि चंदन जी आए ने कहिंदे ने मेरी कविता दे अर्थ करो। भाई धन्ना सिंह जी ने जदों कविता सुनी तो उसे वेले अर्थ कर दिते भी इन्हां जी कविता विच तां 16 नंबर दा ही जिक्र चल रहा है कि 16 सालां दी स्त्री 16 सालां दे इक पुरख नूं ब्याही गई। उहदा पति 16 महीनियां वास्ते बाहर चला गया। 16 महीनियां बाद वापस मुड़िया ते 16 नरदां वाली चौपड़ दी खेड इन्हां ने खेडण लगे ते 16 दीआं 16 16 नरदां जिहड़ियां ने उह मार के जित लईआं इहदे पति ने। जिहड़ी स्त्री सी उहने अपने चेहरे ते शर्म दे नाल पल्ला कर लिया ते इदां लग्गिया जिवें 16 कलावां वाले चंद्रमा ने अपने चेहरे दे उत्ते मुख दे उत्ते कपड़ा पा के अपना चेहरा ढक लिया होवे। सारे अर्थ भाई धन्ना सिंह जी ने करके सुना दिते। सुनदिया सार कवि चंदन दंग रह गया हैरान रह गया और महाराज दसवें पातशाह दे चरणा ते नमस्कार कीती। आख्या सतगुरु जी वाकई मैं जान गया हां कि तुहाडी सभा दे विच तुहाडे घोड़िया नूं घा पाण वाले घाइए भी बड़े बड़े आलम ते विद्वान हन, क्योंकि विद्या दा संबंध केवल तां केवल पोथियां नाल नहीं है। तुहाडी कृपा तुहाडी करुणा दे नाल विद्या दा अनुभव अंदरों सफुरत हुंदा है, हिरदे विच अनुभव दा प्रकाश हुंदा है। तो सतगुरु जी तुहाडी दया नाल तुहाडी कृपा दे नाल वेखो इह धन्ना सिंह इतना विद्वान है। उस वक्त महाराज सच्चे पातशाह हुण धन्ना सिंह नूं कह रहे ने कि धन्ना सिंह जी हुण तुसीं भी एक छंद रचो सुनाओ जिहदे अर्थ कवि चंदन जी करके सुणान। ਆਓ ਮਨ ਬਿਰਤੀਆਂ ਇਕਾਗਰ ਕਰੀਏ। ਕਲਗੀਧਰ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਕਿਉਂ ਪਈ ਤਬ ਕਲਗੀਧਰ ਬਾਤ ਸੁਣਾਇਓ।
ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ,
ਧੰਨਾ ਸਿੰਘ ਜੋ ਤੂੰ ਬਣਾਇਓ।
ਪਾਤਸ਼ਾਹ ਕਹਿਣ ਲੱਗੇ, ਧੰਨਾ ਸਿੰਘ ਜਿਹੜਾ ਛੰਦ ਤੂੰ ਰਚਿਆ, ਜਿਹੜਾ ਸਵਈਆ ਤੂੰ ਬਣਾਇਆ ਹੈ,
ਸੋ ਪਤ ਇਸੇ ਅਰਥ ਕਰਾਵੋ।
ਸਵਈਆ ਉਹ ਛੰਦ ਇੱਥੇ ਪੜ ਕੇ ਸੁਣਾਓ, ਇੱਥੇ ਉਸ ਛੰਦ ਨੂੰ ਸੁਣਾਓ ਉਚਾਰਨ ਕਰਕੇ, ਤੇ ਕਵੀ ਚੰਦਨ ਜੀ ਕੋਲ ਉਹਦੇ ਅਰਥ ਕਰਵਾਓ। ਚੰਦਨ ਜੀ ਨੂੰ ਕਹੋ ਕਿ ਉਹ ਤੁਹਾਡੇ ਉਸ ਸਵਈਏ ਦੇ, ਤੁਹਾਡੇ ਉਸ ਛੰਦ ਦੇ ਅਰਥ ਕਰਕੇ ਸੁਣਾਉਣ।
ਸੁਣੋ ਭਲੇ ਪੁਨੇ ਆਪ ਸੁਣਾਓ,
ਨਾਲੇ ਤੁਸੀਂ ਇੱਥੇ ਸੁਣਾਵੋ ਉਹ ਅਰਥ ਸੁਣਾਵੋ, ਤੇ ਕਵੀ ਚੰਦਨ ਜੀ ਕੋਲੋਂ ਸਾਰੇ ਅਰਥ ਸੁਣ ਕੇ ਵੇਖੋ।
ਸਭਾ ਵਿਖੇ ਜਦ ਸਤਿਗੁਰ ਕਹਿਓ,
ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਸਭਾ ਵਿਚ ਦੀਵਾਨ ਵਿਚ ਭਾਈ ਧੰਨਾ ਸਿੰਘ ਜੀ ਨੂੰ ਇਹ ਹੁਕਮ ਕੀਤਾ,
ਆਸ਼ਾ ਸਕਲ ਸਿੰਘ ਨੇ ਲਿਓ।
ਭਾਈ ਧੰਨਾ ਸਿੰਘ ਜੀ ਸਾਰਾ ਆਸ਼ਾ ਭਲੀ ਪ੍ਰਕਾਰ ਨਾਲ ਸਮਝ ਗਏ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਕਵੀ ਚੰਦਨ ਦੇ ਅੰਦਰ ਦੀ ਜਿਹੜੀ ਹਉਮੈ ਹੈ, ਹੰਕਾਰ ਹੈ, ਉਹਨੂੰ ਪੂਰਨ ਤੌਰ ਤੇ ਖਤਮ ਕਰਨਾ ਚਾਹੁੰਦੇ ਨੇ, ਕਿਉਂਕਿ ਮੇਰੇ ਸਤਿਗੁਰਾਂ ਨੂੰ ਹੰਕਾਰ ਨਹੀਂ ਚੰਗਾ ਲੱਗਦਾ। ਹਰਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ, ਮੇਰੇ ਸਤਿਗੁਰਾਂ ਨੂੰ ਹੰਕਾਰ ਨਹੀਂ ਭਾਉਂਦਾ, ਤੇ ਸਤਿਗੁਰੂ ਜੀ ਆਪਣੇ ਸਿੱਖ ਦੇ ਹਿਰਦੇ ਚ ਹਉਮੈ ਕੱਢ ਦਿੰਦੇ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਆਸ਼ਾ ਸੀ ਉਹ ਭਾਈ ਧੰਨਾ ਸਿੰਘ ਜੀ ਪੂਰਨ ਤੌਰ ਤੇ ਸਮਝ ਗਏ।
ਕਥੋ ਅਰਥ ਜੇ ਕਰ ਲਖ ਪਾਇਓ,
ਉਸ ਵਕਤ ਭਾਈ ਧੰਨਾ ਸਿੰਘ ਜੀ ਕਹਿਣ ਲੱਗੇ, ਕਵੀ ਚੰਦਨ ਜੀ ਹੁਣ ਮੈਂ ਛੰਦ ਰਚਦਾ ਹਾਂ, ਮੈਂ ਛੰਦ ਉਚਾਰਨ ਕਰਦਾ ਹਾਂ, ਤੁਸੀਂ ਅਰਥ ਕਰਕੇ ਸੁਣਾਓ। ਜਿਵੇਂ ਤੁਹਾਡੇ ਛੰਦ ਦੇ ਅਰਥ ਮੈਂ ਕੀਤੇ ਨੇ, ਤੁਸੀਂ ਕਵਿਤ ਉਚਾਰਿਆ ਉਹਦੇ ਅਰਥ ਕਰਕੇ ਮੈਂ ਸੁਣਾਏ ਨੇ, ਹੁਣ ਇੱਕ ਛੰਦ ਇੱਕ ਸਵਈਆ ਦੋ ਸਵਈਏ ਮੈਂ ਉਚਾਰਨ ਕਰਦਾ ਹਾਂ, ਉਹਦੇ ਅਰਥ ਕਰਕੇ ਤੁਸੀਂ ਮੈਨੂੰ ਸਰਵਣ ਕਰਾਓ।
ਸਵਈਆ ਕਰਿਓ ਸੁਣਾਇਓ।
ਉਸੇ ਵਕਤ ਭਾਈ ਧੰਨਾ ਸਿੰਘ ਜੀ ਨੇ ਦੋ ਸਵਈਏ ਉਹ ਉਸ ਵਕਤ ਉਚਾਰਨ ਕਰਕੇ ਸੁਣਾਏ।
ਸਵਈਆ ਮੀਨ ਮਰੇ ਜਲ ਕੇ ਪਰਸੇ ਕਬੂ ਨਾ ਮਰੇ ਪਰ ਪਾਵਕ ਪਾਏ।
ਕਹਿੰਦੇ ਮੀਨ ਮਰੇ ਜਲ ਕੇ ਪਰਸੇ, ਅਰਥ ਇਹਦੇ ਜਿਹੜੇ ਨੇ ਕਬਹੂ ਨਾ, ਜਿਹੜਾ ਸ਼ਬਦ ਹੈ ਨਾ ਉਹ ਪਹਿਲਾਂ ਜੁੜ ਜਾਏਗਾ ਜਦੋਂ ਅਰਥ ਕਰਨਾ, ਪਰ ਛੰਦ ਦੇ ਭਾਰ ਮੁਤਾਬਕ ਜਦੋਂ ਛੰਦ ਦੀ ਚਾਲ ਚੱਲਦੀ ਹੈ ਤੇ ਉਹਦੇ ਮੁਤਾਬਕ ਕਬਹੂ ਨਾ ਸ਼ਬਦ ਅੱਗੇ ਜਾ ਕੇ ਲੁਕਦਾ ਹੈ। ਕਬਹੂ ਨਾ ਮਰੇ ਪਰ ਪਾਵਕ ਪਾਏ, ਏਦਾਂ ਛੰਦ ਦੇ ਮੁਤਾਬਕ ਏਦਾਂ ਉਚਾਰਨ ਹੋਵੇਗਾ, ਪਰ ਜਦੋਂ ਅਰਥ ਕਰਨੇ ਨੇ ਉਦੋਂ ਮੀਨ ਮਰੇ ਜਲ ਕੇ ਪਰਸੇ ਕਬਹੂ ਨਾ ਉਹ ਪਹਿਲਾਂ ਲੱਗ ਜਾਏਗਾ। ਪਰ ਭਾਈ ਧੰਨਾ ਸਿੰਘ ਜੀ ਨੇ ਬੜੀ ਸਿਧਾਂਤਕ ਜੀ ਗੱਲ ਕਿ ਵੇਖੋ ਇੱਕ ਵਿਸ਼ਰਾਮ ਦੇ ਨਾਲ ਹੀ ਕਿਵੇਂ ਅਰਥਾਂ ਦਾ ਭਾਵ ਬਦਲ ਜਾਂਦਾ। ਕਹਿਣ ਲੱਗੇ ਕਿ ਮੱਛੀ ਮਰ ਜਾਂਦੀ ਹੈ ਜੇ ਉਹ ਪਾਣੀ ਦੇ ਵਿੱਚ ਰਹੇ, ਪਾਣੀ ਦੇ ਛੂੰਹਦਿਆਂ ਮੱਛੀ ਮਰ ਜਾਂਦੀ ਹੈ। ਕਬਹੂ ਨਾ ਮਰੇ ਪਰ ਪਾਵਕ ਪਾਏ, ਪਰ ਉਹ ਮੱਛੀ ਨਹੀਂ ਮਰਦੀ ਜਦ ਉਹਨੂੰ ਅੱਗ ਦੇ ਵਿੱਚ ਪਾ ਦਿਓ। ਹਾਲਾਂਕਿ ਉਲਟਾ ਅਰਥ ਹੋਵੇਗਾ ਨਾ, ਕਬਹੂ ਨਾ ਪਹਿਲਾਂ ਲਾ ਦਈਏ ਤੇ ਫਿਰ ਅਰਥ ਹੋ ਜਾਏਗਾ ਕਿ ਮੱਛੀ ਮਰ ਜਾਂਦੀ ਹੈ, ਮੱਛੀ ਨਹੀਂ ਮਰਦੀ। ਕਬਹੂ ਨਾ ਮਰੇ, ਮੱਛੀ ਕਦੇ ਨਹੀਂ ਮਰਦੀ ਜੇ ਪਾਣੀ ਵਿੱਚ ਰਹੇ, ਤੇ ਕਦੋਂ ਮਰਦੀ ਹੈ? ਮਰੇ ਪਰ ਪਾਵਕ ਪਾਏ, ਜਦੋਂ ਅੱਗ ਦੇ ਵਿੱਚ ਪਾ ਦਿਓ ਫਿਰ ਮੱਛੀ ਦਾ ਮਰਨਾ ਹੋ ਜਾਂਦਾ, ਮੱਛੀ ਦੀ ਮੌਤ ਹੋ ਜਾਂਦੀ ਹੈ। ਪਰ ਜਦੋਂ ਛੰਦ ਦੇ ਭਾਰ ਮੁਤਾਬਕ ਅਰਥ ਕਰੀਏ ਤੇ ਫਿਰ ਇਸ ਤਰ੍ਹਾਂ ਹੋਵੇਗਾ ਕਿ ਮੱਛੀ ਪਾਣੀ ਵਿੱਚ ਰਹਿ ਕੇ ਨਹੀਂ ਮਰਦੀ, ਜਦੋਂ ਮੱਛੀ ਨੂੰ ਅੱਗ ਦੇ ਵਿੱਚ ਪਾ ਦਿਓ ਫਿਰ ਉਹਦੀ ਮੌਤ ਹੋ ਜਾਂਦੀ ਹੈ।
ਹਾਥੀ ਮਰੇ ਮਦ ਕੇ ਪਰਸੇ ਕਬੂ ਨਾ ਮਰੇ ਤਨ ਤਾਪ ਕੇ ਆਏ।
ਹਾਥੀ ਮਰ ਜਾਂਦਾ ਜਦੋਂ ਸ਼ਰਾਬ ਪੀਵੇ, ਸ਼ਰਾਬ ਪੀ ਕੇ ਹਾਥੀ ਦੀ ਮੌਤ ਹੋ ਜਾਂਦੀ ਹੈ, ਪਰ ਉਦੋਂ ਨਹੀਂ ਮਰਦਾ ਜਦੋਂ ਉਹਦੇ ਸਰੀਰ ਤੇ ਬੁਖਾਰ ਚੜ ਜਾਏ। ਜਦੋਂ ਹਾਥੀ ਦੇ ਤਨ ਤੇ ਤਾਪ ਆ ਜਾਏ ਫਿਰ ਉਹਦੀ ਮੌਤ ਨਹੀਂ ਹੁੰਦੀ।
ਪਿਆ ਮਰੇ ਪਿਆ ਕੇ ਪਰਸੇ ਕਬੂ ਨਾ ਮਰੇ ਪਰਦੇਸ ਸਿਦਾਏ।
ਇਸਤਰੀ ਦੀ ਮੌਤ ਹੋ ਜਾਂਦੀ ਹੈ ਜਦੋਂ ਉਹਦਾ ਪਤੀ ਉਹਨੂੰ ਛੂਵੇ, ਉਹਨੂੰ ਸਪਰਸ਼ ਕਰੇ, ਪਰ ਇਸਤਰੀ ਕਦੋਂ ਨਹੀਂ ਮਰਦੀ ਜਦੋਂ ਦਾ ਪਤੀ ਪ੍ਰਦੇਸ਼ ਚਲਾ ਜਾਏ ਫਿਰ ਨਹੀਂ ਮਰਦੀ। ਖਾਲਸਾ ਜੀ ਬੜੇ ਡੂੰਘੇ ਭਾਵ ਦੇ ਨਾਲ ਇੱਕ ਜਿਹੜਾ ਵਿਸ਼ਰਾਮ ਹੈ ਉਸ ਵਿਸ਼ਰਾਮ ਨੂੰ ਅੱਗੇ ਪਿੱਛੇ ਕਰ ਦਿਓ ਤੇ ਕਿਵੇਂ ਅਰਥ ਬਦਲ ਜਾਂਦੇ ਨੇ। ਉਹ ਧੰਨਾ ਸਿੰਘ ਜੀ ਦੇ ਉਚਾਰਨ ਕਵਿਤਾ ਦੀ ਸਮਝ ਨਹੀਂ ਆ ਰਹੀ ਚੰਦਨ ਸਿੰਘ ਨੂੰ ਵੀ ਇਹ ਕਿੱਦਾਂ ਦੀ ਉਲਟੀ ਗੱਲ ਹੋ ਰਹੀ ਹੈ। ਪਰ ਜੇ ਕਬਹੂ ਨਾ ਸ਼ਬਦ ਪਹਿਲਾਂ ਲਾ ਦਿੱਤਾ ਜਾਏ ਤੇ ਹਾਥੀ ਮਰੇ ਮੱਦ ਕੇ ਪਰਸੇ ਕਬਹੂ ਨਾ, ਸ਼ਰਾਬ ਪੀ ਕੇ ਹਾਥੀ ਨਹੀਂ ਮਰਦਾ। ਕਦੋਂ ਮਰਦਾ? ਤਨ ਤਾਪ ਕੇ ਆਏ, ਜਦੋਂ ਉਹਦੇ ਸਰੀਰ ਤੇ ਬੁਖਾਰ ਚੜ ਜੇ, ਤਾਪ ਚੜ ਜੇ, ਫਿਰ ਉਹ ਮਰਦਾ। ਇਸਤਰੀ ਨਹੀਂ ਮਰਦੀ ਜਦੋਂ ਉਹਦਾ ਪਤੀ ਉਹਨੂੰ ਛੂਵੇ। ਤੀਆ ਮਰੇ ਪੱਤ ਕੇ ਪਰਸੇ ਕਬਹੂ ਨਾ, ਉਹ ਮੌਤ ਨਹੀਂ ਹੁੰਦੀ ਉਸ ਇਸਤਰੀ ਦੀ ਜੇ ਉਹਦਾ ਪਤੀ ਉਹਨੂੰ ਸਪਰਸ਼ ਕਰੇ। ਕਦੋਂ ਮਰਦੀ ਹੈ? ਜਦੋਂ ਪਰਦੇਸ ਵਧਾਏ, ਜਦੋਂ ਉਹਦਾ ਪਤੀ ਪਰਦੇਸ ਚਲਾ ਜਾਏ ਫਿਰ ਉਹਦੀ ਮੌਤ ਹੁੰਦੀ ਹੈ। ਤੋ ਇਸ ਪ੍ਰਕਾਰ ਦੇ ਨਾਲ ਇਹਦੇ ਅਰਥ ਹੁੰਦੇ ਹਨ।
ਗੁੜ ਮੈਂ ਬਾਤ ਕਹੀ ਦਿਜੇ ਰਾਜ, ਵਿਚਾਰ ਸਕੋ ਨਾ ਬਿਨਾ ਚਿਤ ਲਾਏ।
ਇਹ ਪੰਡਿਤ ਜੀ, ਕਿਉਂਕਿ ਉਹ ਪੰਡਿਤ ਸੀ ਨਾ ਚੰਦਨ ਜਾਤੀ ਕਰਕੇ ਬ੍ਰਾਹਮਣ ਸੀ, ਭਾਈ ਧੰਨਾ ਸਿੰਘ ਜੀ ਕਹਿੰਦੇ ਹੇ ਦਜਰਾਜ ਪੰਡਿਤ ਜੀ, ਮੈਂ ਇਹ ਬੜੀ ਗੂੜ ਗੱਲ ਕਹੀ ਹੈ, ਜਦੋਂ ਤੱਕ ਤੁਸੀਂ ਆਪਣੇ ਚਿੱਤ ਦੀ ਇਕਾਗਰਤਾ ਨਾਲ ਨਹੀਂ ਨਾ ਵਿਚਾਰੋਗੇ ਉਦੋਂ ਤੱਕ ਤੁਸੀਂ ਇਹਦੇ ਅਰਥ ਨਹੀਂ ਕਰ ਪਾਓਗੇ। ਜਿਹੜੀਆਂ ਮੈਂ ਪੰਕਤੀਆਂ ਉਚਾਰਨ ਕੀਤੀਆਂ ਨੇ ਉੱਪਰ, ਇਹ ਛੰਦ ਸਵਈਆ ਉਚਾਰਨ ਕੀਤਾ ਹੈ, ਉਦੋਂ ਤੱਕ ਤੁਸੀਂ ਇਹਦੇ ਅਰਥ ਨਹੀਂ ਕਰ ਸਕੋਗੇ ਜਦੋਂ ਤੱਕ ਤੁਹਾਡੇ ਚਿੱਤ ਦੀ ਇਕਾਗਰਤਾ ਨਹੀਂ ਹੋਵੇਗੀ, ਤੁਸੀਂ ਆਪਣਾ ਮਨ ਇਕਾਗਰ ਨਹੀਂ ਕਰੋਗੇ।
ਕੌਲ ਮਰੇ ਰਵ ਕੇ ਪਰਸੇ ਕਬਹੂ ਨਾ ਮਰੇ ਸੱਸ ਕੀ ਜਬ ਪਾਏ।
ਕੌਲ ਕਹਿੰਦੇ ਨੇ ਕਮਲ ਦੇ ਫੁੱਲ ਨੂੰ, ਕਮਲ ਦਾ ਫੁੱਲ ਮਰ ਜਾਂਦਾ ਜਦੋਂ ਸੂਰਜ ਚੜੇ, ਉਦੋਂ ਨਹੀਂ ਮਰਦਾ ਜਦੋਂ ਚੰਦਰਮਾ ਆ ਜਾਏ ਉਹਦੇ ਉੱਤੇ, ਚੰਦਰਮਾ ਦੀ ਛਾਂ ਹੋ ਜਾਏ ਫਿਰ ਨਹੀਂ ਉਹਦੀ ਮੌਤ ਹੁੰਦੀ। ਹਾਲਾਂਕਿ ਅਰਥ ਹੋਵੇਗਾ ਕਬਹੂ ਨਾ ਦਾ ਪਹਿਲਾਂ ਲੱਗ ਜਾਏਗਾ ਕਿ ਕਦੇ ਨਹੀਂ ਮਰਦਾ ਕਮਲ ਦਾ ਫੁੱਲ ਜੇ ਸੂਰਜ ਚੜਿਆ ਹੋਵੇ। ਕਦੋਂ ਮਰਦਾ? ਜਦੋਂ ਆਕਾਸ਼ ਵਿਚ ਚੰਦਰਮਾ ਦੀ ਛਾਂ ਆ ਜਾਏ ਤੇ ਫਿਰ ਉਹਦੀ ਮੌਤ ਹੋ ਜਾਂਦੀ ਹੈ, ਮੁਰਝਾ ਜਾਂਦਾ ਹੈ। ਤੋ ਇਸ ਤਰ੍ਹਾਂ ਵਿਸ਼ਰਾਮ ਦਾ ਹੀ ਅੱਗੇ ਫਿਰ ਅੱਗੇ ਪਿੱਛੇ ਫਰਕ ਹੋਣਾ। ਜਿਹੜਾ ਕਬਹੂਨਾ ਵਿਚ ਸ਼ਬਦ ਆਉਂਦਾ ਹੈ ਉਹ ਪਹਿਲਾਂ ਲੱਗ ਜਾਏਗਾ ਤੇ ਜੇ ਬਾਅਦ ਵਿਚ ਲਾਵਾਂਗੇ ਤੇ ਅਰਥ ਬਦਲ ਜਾਏਗਾ।
ਮਿੱਤਰ ਮਰੇ ਮਿੱਤ ਕੇ ਮਿਲਵੇ ਕਬਹੂਨਾ ਮਰੇ ਜਬ ਦੂਰ ਸਿਦਾਏ।
ਮਿੱਤਰ ਮਰ ਜਾਂਦਾ ਹੈ ਜਦੋਂ ਉਹਦਾ ਮਿੱਤਰ ਉਹਨੂੰ ਮਿਲੇ, ਤੇ ਉਸ ਮਿੱਤਰ ਦੀ ਕਦੇ ਮੌਤ ਨਹੀਂ ਹੁੰਦੀ ਜਿਹੜਾ ਮਿੱਤਰ ਉਹਨੂੰ ਛੱਡ ਕੇ ਦੂਰ ਚਲਾ ਜਾਏ ਜਾਂ ਪ੍ਰਦੇਸ ਚਲਾ ਜਾਏ।
ਸਿੰਘ ਮਰੇ ਜਬ ਮਾਸ ਮਿਲੇ ਕਬਹੂ ਨਾ ਮਰੇ ਜਬ ਹੱਥ ਨਾ ਆਏ।
ਬੱਬਰ ਸ਼ੇਰ ਉਦੋਂ ਮਰ ਜਾਂਦਾ ਜਦੋਂ ਉਹਨੂੰ ਖਾਣ ਨੂੰ ਮਾਸ ਮਿਲ ਜਾਏ, ਤੇ ਉਦੋਂ ਨਹੀਂ ਮਰਦਾ ਜਦੋਂ ਉਹਨੂੰ ਖਾਣ ਨੂੰ ਮਾਸ ਨਾ ਮਿਲੇ। ਜੇ ਛੰਦ ਦੇ ਹਿਸਾਬ ਨਾਲ ਚਾਲ ਦਾ ਅਰਥ ਕਰਾਂਗੇ ਤੇ ਫਿਰ ਏਦਾਂ ਹੋਵੇਗਾ, ਪਰ ਜੇ ਕਬਹੂ ਨਾ ਸ਼ਬਦ ਪਹਿਲਾਂ ਲਾ ਦਿਆਂਗੇ ਤੇ ਫਿਰ ਅਰਥ ਹੋਵੇਗਾ। ਬੱਬਰ ਸ਼ੇਰ ਨਹੀਂ ਮਰਦਾ ਜੇ ਉਹਨੂੰ ਖਾਣ ਨੂੰ ਮਾਸ ਮਿਲੇ, ਤੇ ਉਦੋਂ ਮਰ ਜਾਂਦਾ ਜਦੋਂ ਉਹਨੂੰ ਖਾਣ ਵਾਸਤੇ ਉਹਦੇ ਹੱਥੀ ਮਾਸ ਪ੍ਰਾਪਤ ਨਾ ਹੋਵੇ। ਏਦਾਂ ਵਿਸ਼ਰਾਮ ਦੇ ਮੁਤਾਬਕ ਏਦਾਂ ਅਰਥ ਹੋਵੇਗਾ। ਜੇ ਛੰਦ ਦੀ ਚਾਲ ਮੁਤਾਬਕ ਅਰਥ ਕਰਾਂਗੇ ਤੇ ਫਿਰ ਪਹਿਲੇ ਅਰਥ ਮੁਤਾਬਕ ਮੂਜਬ ਹੋਵੇਗਾ।
ਗੁੜ ਮੈਂ ਬਾਤ ਕਹੀ ਦੇ ਜੇ ਰਾਜ, ਵਿਚਾਰ ਸੁਕੇ ਨਾ ਬਿਨਾ ਚਿਤ ਲਾਏ।
ਹੇ ਦਜਰਾਜ, ਹੇ ਪੰਡਿਤ ਜੀ, ਮੈਂ ਇਹ ਗੂੜ ਗੱਲ ਕਹੀ ਹੈ, ਔਰ ਇਸ ਗੱਲ ਨੂੰ ਜਦੋਂ ਤੱਕ ਤੁਸੀਂ ਆਪਣਾ ਚਿੱਤ ਲਾ ਕੇ ਮਨ ਦੀ ਇਕਾਗਰਤਾ ਨਾਲ ਨਹੀਂ ਵਿਚਾਰੋਗੇ ਉਦੋਂ ਤੱਕ ਤੁਸੀਂ ਇਹਦਾ ਅਰਥ ਨਹੀਂ ਕਰ ਪਾਓਗੇ। ਇਹਦੇ ਵਾਸਤੇ ਚਿੱਤ ਦੀ ਇਕਾਗਰਤਾ, ਵੇਖੋ ਖਾਲਸਾ ਜੀ, ਇੱਕ ਵਿਸ਼ਰਾਮ ਨਾਲ ਹੀ ਅਰਥਾਂ ਦਾ ਕਿੰਨਾ ਗੜਬੜਾਹਟ ਹੋ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਵੀ ਜਦੋਂ ਅਸੀਂ ਵਿਸ਼ਰਾਮ ਅੱਗੇ ਪਿੱਛੇ ਕਰ ਦਿੰਦੇ ਹਾਂ ਤੇ ਉਹਨਾਂ ਵਿਸ਼ਰਾਮਾਂ ਦਾ ਬਹੁਤ ਜ਼ਿਆਦਾ ਵਿਸ਼ਰਾਮ ਦਾ ਅੱਗੇ ਪਿੱਛੇ ਹੋ ਜਾਏ ਤੇ ਅਰਥ ਹੀ ਬਦਲ ਜਾਂਦਾ, ਅਰਥ ਹੀ ਤਬਦੀਲ ਹੋ ਜਾਂਦਾ। ਇਸ ਕਰਕੇ ਵਿਸ਼ਰਾਮ ਜਿਹੜਾ ਹੈ ਉਹ ਛੰਦ ਦੇ ਮੁਤਾਬਕ, ਵਿਸ਼ਰਾਮ ਦੀ ਕਈ ਥਾਵਾਂ ਤੇ ਛੰਦ ਦੀ ਚਾਲ ਮੁਤਾਬਕ ਵਿਸ਼ਰਾਮ ਲੱਗਦਾ ਹੈ ਤੇ ਕਈਆਂ ਥਾਵਾਂ ਦੇ ਉੱਤੇ ਅਰਥਾਂ ਦਾ ਬੋਧ ਰੱਖ ਕੇ ਅਰਥਾਂ ਦੇ ਗਿਆਨ ਮੁਤਾਬਕ ਉਹ ਵਿਸ਼ਰਾਮ ਲੱਗਦਾ ਹੈ। ਤੋ ਇੱਥੇ ਅਰਥਾਂ ਦੇ ਮੁਤਾਬਕ ਜਿਹੜਾ ਵਿਸ਼ਰਾਮ ਲੱਗੇਗਾ ਉਹ ਕਬਹੂਨਾ ਤੇ ਲੱਗੇਗਾ, ਔਰ ਜੇ ਛੰਦ ਦੀ ਚਾਲ ਮੁਤਾਬਕ ਅਰਥ ਕਰਾਂਗੇ ਤੇ ਫਿਰ ਕਬਹੂਨਾ ਅੱਗੇ ਲੱਗ ਜਾਏਗਾ, ਬਾਅਦ ਵਿਚ ਉਹਦਾ ਉਚਾਰਨ ਹੋਵੇਗਾ। ਤੋ ਇਸ ਪ੍ਰਕਾਰ ਨਾਲ ਪੰਡਿਤ ਜੀ ਨੂੰ ਉਚਾਰਨ ਕਰਕੇ ਕਹਿ ਰਹੇ ਨੇ ਧੰਨਾ ਸਿੰਘ ਜੀ ਕਿ ਮੈਂ ਬੜੀ ਇਕਾਗਰਤਾ ਨਾਲ ਇਹ ਗੱਲ ਕਹੀ ਹੈ, ਤੇ ਚੰਦਨ ਜੀ ਤੁਸੀਂ ਵੀ ਤਾਂ ਹੀ ਇਹਦੇ ਅਰਥ ਕਰ ਸਕੋਗੇ ਜੇ ਤੁਹਾਡੇ ਮਨ ਦੇ ਵਿੱਚ ਚਿੱਤ ਵਿੱਚ ਇਕਾਗਰਤਾ ਹੋਵੇਗੀ।
ਕਿਉਂ ਪਏ ਤਨਾ ਸਿੰਘ ਬਣਾਏ ਸੁਣਾਏ ਚੰਦਨ ਕਵੀ ਤੇ ਅਰਥ ਨਾ ਆਏ।
ਤਨਾ ਸਿੰਘ ਨੇ ਜਦੋਂ ਇਹ ਦੋ ਸਵਈਏ ਉਚਾਰਨ ਕੀਤੇ ਤੇ ਚੰਦਨ ਨੇ ਬੜੀ ਮਗਜ਼ਮਾਰੀ ਕੀਤੀ, ਬੜਾ ਸੋਚਿਆ, ਬੜਾ ਵਿਚਾਰ, ਪਰ ਕਵੀ ਚੰਦਨ ਕੋਲ ਇਹਦੇ ਅਰਥ ਨਹੀਂ ਹੋ ਸਕੇ। ਉਹਨੇ ਸੁਣ ਤਾਂ ਲਏ ਸਵਈਏ ਦੋਵੇਂ, ਬੜੇ ਵਿਚਾਰੇ, ਵਿਚਾਰਨ ਤੋਂ ਬਾਅਦ ਵੀ ਹੁਣ ਜਦੋਂ ਬਹੁਤ ਜ਼ਿਆਦਾ ਦਿਮਾਗ ਦੇ ਘੋੜੇ ਇੱਕ ਗੱਲ ਇਸ ਤਰ੍ਹਾਂ ਵੀ ਹੈ ਖਾਲਸਾ ਜੀ, ਕਈ ਵਾਰ ਜੇ ਬੰਦੇ ਦੇ ਅੰਦਰ ਵਿਚਾਰ ਆਉਣੀ ਵੀ ਹੋਵੇ ਤੇ ਉੱਤੇ ਉਹਨੂੰ ਵਿਚਾਰਨ ਵਾਸਤੇ ਪੂਰਨ ਤੌਰ ਤੇ ਦਿਮਾਗ ਤੇ ਚਿੰਤਾ ਦਾ ਅਸਰ ਹੋ ਜਾਏ, ਡਰ ਆ ਜਾਏ, ਤੇ ਉਹ ਡਰ ਦੇ ਨਾਲ ਦਿਮਾਗ ਦੀ ਸੁਰਤ ਇੰਨੀ ਸੰਕੁਚਿਤ ਹੋ ਜਾਂਦੀ ਹੈ ਕਿ ਫਿਰ ਵਿਚਾਰ ਹੁੰਦੀ ਨਹੀਂ, ਵਿਚਾਰ ਹੋ ਹੀ ਨਹੀਂ ਸੁੱਕਦੀ ਜਦੋਂ ਡਰ ਹੋ ਜਾਂਦਾ। ਜਦੋਂ ਦਿਮਾਗ ਦੇ ਉੱਤੇ ਡਰ ਆ ਜਾਏ, ਡਰ ਦਾ ਬੋਝ ਪੈ ਜਾਏ ਤੇ ਫਿਰ ਵਿਚਾਰ ਹੀ ਨਹੀਂ ਹੁੰਦੀ, ਕਿਉਂਕਿ ਡਰ ਦੇ ਨਾਲ ਸੰਕੁਚਿਤ ਭਾਵ ਆ ਜਾਂਦਾ ਹੈ, ਬੁੱਧੀ ਜਿਹੜੀ ਆ ਉਹ ਸੁੰਗੜਵੀਂ ਹੋ ਜਾਂਦੀ ਹੈ। ਤੋ ਇਹਨੇ ਬੜਾ ਜ਼ੋਰ ਲਾਇਆ ਦਿਮਾਗ ਦਾ, ਪਰ ਉਹਦੇ ਅਰਥ ਚੰਦਨ ਕਵੀ ਨਹੀਂ ਕਰ ਸਕਿਆ।
ਕਿਉਂ ਪਈ ਤਨਾ ਸਿੰਘ ਬਣਾਏ ਸੁਣਾਏ ਚੰਦਨ ਕਵੀ ਤੇ ਅਰਥ ਨਾ ਆਏ। ਰਿਓ ਵਿਚਾਰਤ ਫਿਰ ਚਿਤ ਕਾਲਾ ਪੁੱਲ ਲੱਜਾ ਸਰ ਰਿਓ ਵਿਸਾਲਾ।
ਬੜੇ ਸਮੇਂ ਤੱਕ ਇਹਨੂੰ ਟਾਈਮ ਵੀ ਦੇ ਦਿੱਤਾ ਤਨਾ ਸਿੰਘ ਨੇ ਵੀ ਕੋਈ ਗੱਲ ਨੀ, ਤੂੰ ਜਿਹੜਾ ਸਮਾਂ ਲੈਣਾ ਸਮਾਂ ਲੈ ਕੇ ਵਿਚਾਰ ਕਰ ਲੈ। ਕਾਫੀ ਸਮਾਂ ਬੈਠਾ ਇਹ ਵਿਚਾਰ ਕਰਦਾ ਰਿਹਾ, ਦਿਮਾਗ ਦੇ ਪੂਰੇ ਘੋੜੇ ਦੌੜਾਏ, ਪੂਰੀ ਵਿਚਾਰ ਕੀਤੀ, ਪਰ ਇਹਦੇ ਅਰਥ ਨਹੀਂ ਕਰ ਸਕੇ। ਆਖਿਰਕਾਰ ਇਹਨੂੰ ਹੱਥ ਜੋੜਨੇ ਪਏ ਤੇ ਕਵੀ ਚੰਦਨ ਬੜਾ ਸ਼ਰਮਿੰਦਾ ਹੋਇਆ, ਬੜਾ ਲੱਜਾ ਧੁਰ ਹੋਇਆ ਵੀ ਮੈਂ ਤਾਂ ਬੜੇ ਹੰਕਾਰ ਨਾਲ ਆਇਆ ਸੀ ਕਿ ਮੇਰੇ ਛੱਦ ਦੇ ਅਰਥ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਕਵੀ ਕਰ ਹੀ ਨਹੀਂ ਸਕਦਾ, ਪਰ ਇੱਥੇ ਤਾਂ ਉਲਟਾ ਕੰਮ ਹੋ ਗਿਆ ਵੀ ਗੁਰੂ ਸਾਹਿਬ ਦੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਘਾਈਆਂ ਦੀ ਕਵਿਤਾ ਦੇ ਅਰਥ ਵੀ ਮੈਂ ਨਹੀਂ ਕਰ ਸਕਿਆ। ਜੇ ਕਿਸੇ ਵਿਦਵਾਨ ਕਵੀ ਨਾਲ ਮੇਰੀ ਚਰਚਾ ਹੁੰਦੀ ਤੇ ਕੀ ਹੁੰਦਾ, ਇਹਨਾਂ ਦੇ ਤਾਂ ਘੋੜਿਆਂ ਨੂੰ ਘਾਹ ਪਾਉਣ ਵਾਲੇ ਜਿਹੜੇ ਘਾਈਏ ਨੇ ਉਹਨਾਂ ਦੇ ਛੰਦ ਇਤਨੇ ਗੂੜੇ ਨੇ ਵੀ ਉਹਦੇ ਅਰਥ ਨਹੀਂ ਹੋ ਸਕੇ। ਬੜਾ ਲੱਜਤ ਹੋਇਆ ਕਵੀ ਚੰਦਨ, ਬੜਾ ਸ਼ਰਮਿੰਦਾ ਹੋਇਆ।
ਆਇਓ ਦੀਨ ਸਭ ਗੁਰ ਅਗਵਾਏ,
ਸਤਿਗੁਰਾਂ ਦੇ ਅੱਗੇ ਦੀਨ ਹੋ ਗਿਆ, ਹੁਣ ਚੰਦਨ ਦਾ ਹੰਕਾਰ ਟੁੱਟ ਗਿਆ, ਹਉਮੈ ਖਤਮ ਹੋ ਗਈ ਮਨ ਦੀ, ਜੋ ਸਤਿਗੁਰੂ ਜੀ ਚਾਹੁੰਦੇ ਸਨ ਕਿ ਸਾਡੀ ਸ਼ਰਨ ਵਿੱਚ ਜਿਹੜਾ ਆਵੇ ਉਹਦੇ ਅੰਦਰ ਹਉਮੈ ਨਾ ਰਹੇ, ਹੰਕਾਰ ਨਾ ਰਹੇ, ਉਹਦੀ ਹਉਮੈ ਉਹਦਾ ਹੰਕਾਰ ਖਤਮ ਹੋ ਜਾਏ। ਉਸ ਹਉਮੈ ਨੂੰ ਖਤਮ ਕਰ ਦਿੱਤਾ ਸਤਿਗੁਰਾਂ ਨੇ ਚੰਦਨ ਦੇ ਅੰਦਰ, ਹੁਣ ਹਉਮੈ ਨਹੀਂ ਰਹੀ। ਖਾਲਸਾ ਜੀ, ਜਿੱਥੇ ਹੰਕਾਰ ਦੀ ਬਿਰਤੀ ਹੋਵੇ ਉੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਰੁਣਾ ਦਾ ਮੀਂਹ ਨਹੀਂ ਵਰਸਦਾ, ਉੱਥੇ ਕਰੁਣਾ ਨਹੀਂ ਹੁੰਦੀ। ਕਰੁਣਾ ਸਤਿਗੁਰਾਂ ਦੀ ਉੱਥੇ ਵਰਸਦੀ ਹੈ ਜਿੱਥੇ ਨਿਮਰਤਾ, ਹਲੀਮੀ ਤੇ ਨਿਰਮਾਣਤਾ ਹੋਵੇ। ਇਸੇ ਕਰਕੇ ਪੰਜਵੇਂ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ, ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਹੰਕਾਰ ਦੇ ਵਿੱਚ ਵੱਡੇ ਵੱਡੇ ਹੰਕਾਰੀ ਗਲ ਜਾਂਦੇ ਨੇ, ਪਰ ਜਿਹੜੇ ਮਸਕੀਨ ਵਾਂਗੂ ਮਜਾਨੀ ਕਿ ਗਰੀਬ ਭਾਵ, ਮਸਕੀਨ ਦਾ ਮਤਲਬ ਹੁੰਦਾ ਗਰੀਬੀ ਭਾਵ ਹਿਰਦੇ ਚ ਧਾਰਨ ਕਰ ਲੈਂਦੇ ਨੇ, ਉਹ ਸੁਖੀ ਹੋ ਜਾਂਦੇ ਨੇ, ਉਹਨਾਂ ਤੇ ਗੁਰੂ ਦੀ ਦਇਆ ਵਰਸਦੀ ਹੈ। ਅਕਸਰ ਮਹਾਂਪੁਰਖ ਕਹਿੰਦੇ, ਭਾਈ ਜੇ ਕਿਸੇ ਦੇ ਹਿਰਦੇ ਚ ਹਉਮੈ ਦੀ ਬਿਰਤੀ ਆ ਜਾਏ ਤੇ ਉਹ ਸੁਖਮਣੀ ਸਾਹਿਬ ਦੀ ਬਾਰਵੀਂ ਅਸ਼ਟਪਦੀ ਧਿਆਨ ਦੇ ਨਾਲ ਪੜ੍ਹ ਲਿਆ ਕਰੋ। ਉਸ ਬਾਰਵੀਂ ਅਸ਼ਟਪਦੀ ਦਾ ਪਠਨ ਪਾਠਨ ਕਰਕੇ, ਉਹਦੀ ਵਿਚਾਰ ਕਰਕੇ ਹੰਕਾਰ ਦੀ ਨਿਵਿਰਤੀ ਹੋ ਜਾਂਦੀ ਹੈ। ਤੋ ਕਵੀ ਚੰਦਨ ਬੜਾ ਲੱਜਤ ਹੋਇਆ, ਬੜਾ ਸ਼ਰਮਿੰਦਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਦੀਨ ਹੋ ਗਿਆ, ਹੱਥ ਜੋੜ ਕੇ ਨਿਮਰਤਾ ਸਹਿਤ ਹੋ ਗਿਆ।
ਮੁਖ ਤੇ ਕਛੂ ਨਾ ਬੋਲਿਓ ਜਾਏ,
ਇੰਨਾ ਜ਼ਿਆਦਾ ਸ਼ਰਮਿੰਦਾ ਹੋਇਆ ਕਿ ਹੁਣ ਇਹਦੇ ਕੋਲੋਂ ਮੂੰਹ ਤੋਂ ਕੁਝ ਬੋਲਿਆ ਨਹੀਂ ਜਾਂਦਾ, ਹੁਣ ਆਪਣੇ ਮੁਖੋਂ ਕੁਝ ਬੋਲ ਕੇ ਕਹਿ ਨਹੀਂ ਸਕਦਾ।
ਮੈਂ ਮਹਾਜਾਨ ਪ੍ਰਭ ਕੇਰੇ,
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਵੱਡੀ ਭਾਰੀ ਮਹਿਮਾ ਇਹਨੇ ਜਾਣ ਲਈ, ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਦੀ ਵੱਡੀ ਭਾਰੀ ਮਹਿਮਾ ਜਾਣ ਲਈ,
ਬੇਨਤੀ ਕਰਤ ਪਇਓ ਤਿਸ ਮੇਰੇ।
ਉਸ ਵਕਤ ਫਿਰ ਹੱਥ ਜੋੜ ਕੇ ਬੜੇ ਪਿਆਰ ਨਾਲ, ਬੜੇ ਅਦਬ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਹਿਣ ਲੱਗਾ,
ਜੋ ਰਾਵਰ ਕੀ ਚਰਨੀ ਲਾਗੇ मूर्ख भी चातुर मद भागे।
कहण लगा हे सतगुरु सचे पातशाह जी महाराज, जेड़ा तुहाडे चरण ही लग जाए, जेड़ा तुहाडे चरणा दी शरण विच आ जाए, ओ भावे मूर्ख होवे महाराज जी ओ भी चतुर हो जांदा, सियाणा हो जांदा। मूह कुचरै शास्त्र खट, पिंग गिरन चढ़ जाए, अंध लखै बदरो सुनै जो काल किरपा कराए। जिवें महाराज जी दे बचन ने पिंगल पर्वत पार परे खल चतर बकीता, अंधले त्रे भवन सूझया गुर भेट पुनीता। महाराज गरीब नवाज, तुहाडे चरणा दा स्पर्श करके जेडे महामूर्ख ने ओ भी विद्वान बन जांदे हन। ਉਹ ਵੀ ਖੱਟ ਸ਼ਾਸਤਰਾਂ ਦੇ ਮਹਾਨ ਵਿਦਵਾਨ ਤੇ ਵਕਤਾ ਬਣ ਜਾਂਦੇ ਨੇ ਮਹਾਰਾਜ, ਜਿਨ੍ਹਾਂ ਤੇ ਤੁਹਾਡੀ ਦਇਆ ਤੁਹਾਡੀ ਕਰੁਣਾ ਹੋ ਜਾਂਦੀ। ਪ੍ਰਤੱਖ ਪ੍ਰਮਾਣ ਪੰਜੋਖਰਾ ਸਾਹਿਬ ਦੀ ਉਹ ਪਾਵਨ ਧਰਤੀ ਹੈ ਜਿੱਥੇ ਅੱਠਵੇਂ ਗੁਰਦੇਵ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ ਸਤਿਗੁਰਾਂ ਨੇ ਗੂੰਗੇ ਤੇ ਬੋਲੇ ਛੱਜੂ ਦੇ ਸਿਰ ਦੇ ਉੱਤੇ ਆਪਣੀ ਛੜੀ ਰੱਖ ਕੇ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾਏ। ਇਹ ਮੇਰੇ ਸਤਿਗੁਰਾਂ ਦਾ ਪ੍ਰਤੱਖ ਪ੍ਰਮਾਣ ਤੇ ਉਦਾਹਰਣ ਹੈ ਕਿ ਮਹਾਂਮੂਰਖਾਂ ਦੇ ਸਿਰ ਉੱਤੇ ਕਵੀ ਚੰਦਨ ਕਹਿ ਰਿਹਾ, ਮਹਾਰਾਜ ਜੇ ਤੁਸੀਂ ਚਾਹੋ
ਸਤਿਨਾਮ ਵਾਹਿਗੁਰੂ ਜੋ ਰਾਵਰ ਕੀ ਚਰਨੀ ਲਾਗੇ ਮੂਰਖ ਵੀ ਚਾਤੁਰ ਬਦਭਾਗੇ ਕੌਣ ਚਹਿ ਸਮਤਾ ਤਿਨ ਕੇਰੇ ਚਹਿ ਜੋ ਏ ਦਸ਼ਾ ਜਸ ਮੇਰੇ।
ਮਹਾਰਾਜ ਜਿਹੜੇ ਤੁਹਾਡੇ ਚਰਨੀ ਲੱਗ ਜਾਂਦੇ ਨੇ ਉਹ ਮੂਰਖ ਵੀ ਚਤੁਰ ਬਣ ਜਾਂਦੇ ਨੇ, ਸਿਆਣੇ ਬਣ ਜਾਂਦੇ ਨੇ। ਔਰ ਉਹਨਾਂ ਸਿਆਣੇ ਬਣੇ ਚਤੁਰ ਬਣੇ ਗੁਰਸਿੱਖਾਂ ਦੇ ਬਰਾਬਰ ਕੌਣ ਪੁੱਜ ਸਕਦਾ, ਕੌਣ ਹੋ ਸਕਦਾ ਹੈ? ਜੇ ਕੋਈ ਮੇਰੇ ਵਰਗਾ ਬਰਾਬਰੀ ਕਰਨੀ ਵੀ ਚਾਹੇ ਤੇ ਉਹਦੀ ਉਹ ਹਾਲਤ ਹੁੰਦੀ ਹੈ ਜੋ ਅੱਜ ਮੇਰੀ ਹੋਈ ਹੈ, ਉਹਦੀ ਉਹ ਦਸ਼ਾ ਹੁੰਦੀ ਹੈ ਜੋ ਅੱਜ ਮੇਰੀ ਹੋਈ ਹੈ।
ਬੋਲਿਓ ਦੀਨ ਗਰਭ ਜਬ ਰਿਓ,
ਇਸ ਤਰ੍ਹਾਂ ਜਦੋਂ ਦੀਨ ਹੋ ਕੇ ਆਪਣੇ ਹੰਕਾਰ ਤਿਆਗ ਕਰਕੇ ਆਪਣੇ ਗਰਭ ਨੂੰ ਪਰਹਰ ਕੇ ਜਦੋਂ ਇਹ ਬੋਲਿਆ,
ਸ੍ਰੀ ਗੁਰੂ ਸੋਭੀ ਰਾਖਨ ਕਰਿਓ,
ਕਲਗੀ ਧਾਰਨੇ ਨੂੰ ਵੀ ਆਪਣੇ ਕਵੀਆਂ ਚ ਰੱਖ ਲਿਆ, ਆਖਿਆ ਚੰਦਨ ਜੀ ਅੱਜ ਤੋਂ ਬਾਅਦ ਤੁਸੀਂ ਵੀ ਸਾਡੇ ਕੋਲ ਰਹੋਗੇ। ਇਹਨੂੰ ਵੀ ਮਹਾਰਾਜ ਜੀ ਨੇ ਆਪਣੇ ਕਵੀਆਂ ਦੇ ਵਿੱਚ ਸ਼ਾਮਿਲ ਕਰ ਲਿਆ।
ਇਸੀ ਪ੍ਰਕਾਰ ਅਨੇਕ ਗੁਣਵੰਤੇ,
ਇਸੇ ਤਰ੍ਹਾਂ ਬੜੇ ਬੜੇ ਗੁਣਵੰਤੇ, ਬੜੇ ਬੜੇ ਜਿਹੜੇ ਵਿਦਵਾਨ ਕਵੀ ਹਨ,
ਸੁਣ ਸੁਣ ਜਸ ਕੋ ਆਏ ਰੰਤੇ,
ਕਲਗੀ ਧਰ ਦਾ ਸੁਜਸ ਸੁਣ ਕੇ ਮਹਾਰਾਜ ਦਸਵੇਂ ਪਾਤਸ਼ਾਹ ਦੀ ਵਡਿਆਈ ਸੁਣ ਕੇ ਆਉਂਦੇ ਹਨ।
ਕਰ ਚਰਚਾ ਪ੍ਰਭ ਕੋ ਪਰਚਾਵੇ,
ਔਰ ਸਤਿਗੁਰੂ ਜੀ ਦੇ ਨਾਲ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਵਿਦਵਾਨਾਂ ਦੇ ਨਾਲ ਚਰਚਾ ਕਰਕੇ ਮਹਾਰਾਜ ਜੀ ਦੀ ਪ੍ਰਸੰਨਤਾ ਲੈਂਦੇ ਹਨ।
ਜੁਗਤ ਜੁਗਤ ਕਵਿਤ ਕਵਿਤ ਸੁਣਾਵੇ,
ਜੁਗਤੀਆਂ ਦੇ ਸਹਿਤ ਬੜੇ ਬੜੇ ਸੋਹਣੇ ਕਵਿਤ ਉਚਾਰਨ ਕਰਦੇ ਨੇ। ਖਾਲਸਾ ਜੀ, ਜੇ ਕਿਤੇ ਤੁਸੀਂ ਉਹ ਸਾਰੇ ਛੰਦ ਭਲੀ ਪ੍ਰਕਾਰ ਨਾਲ ਪੜ੍ਹਦੇ ਹੋਣ ਜੋ ਉਹਨਾਂ ਕਵੀਆਂ ਨੇ ਉਚਾਰਨ ਕੀਤੇ, ਤੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਕਲਗੀਧਰ ਚਮਤਕਾਰ ਦੇ ਵਿਚ ਉਹਨਾਂ ਕਵੀਆਂ ਦਾ ਦਰਬਾਰ ਨਾਂ ਦਾ ਕਹਿ ਕੇ ਇਕ ਪ੍ਰਸੰਗ ਲਿਖਿਆ, ਉਹਦੇ ਵਿਚ ਸਾਰੇ ਬੜੇ ਸੋਹਣੇ ਕਵੀਆਂ ਦੇ ਕਵਿਤ ਲਿਖੇ ਹੋਏ ਨੇ, ਉਨ੍ਹਾਂ ਵੱਲੋਂ ਉਚਾਰਨ ਕੀਤੇ ਹੋਏ ਛੰਦ ਲਿਖੇ ਹੋਏ, ਜਿਨ੍ਹਾਂ ਵਿਚ ਗੁਰੂ ਕਲਗੀਧਰ ਦੀ ਉਪਮਾ ਗਾਈ ਗਈ ਹੈ। ਔਰ ਬੜੇ ਸੋਹਣੇ ਵਿਸਥਾਰ ਦੇ ਨਾਲ ਭਾਈ ਵੀਰ ਸਿੰਘ ਜੀ ਹੋਣਾ ਨੇ ਉਹ ਕਲਗੀਧਰ ਚਮਤਕਾਰ ਚ ਲਿਖੇ ਨੇ, ਜੇ ਕੋਈ ਪੜ੍ਹ ਸਕਦਾ ਤਾਂ ਧਿਆਨ ਨਾਲ ਉਹਦੇ ਵਿਚੋਂ ਉਹ ਸਾਰੇ ਛੰਦ ਪੜ੍ਹ ਸਕਦਾ ਹੈ। ਤੋ ਇੱਥੇ ਮਹਾਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਜਿਹੜੇ ਉਹ ਵਿਦਵਾਨ ਕਵੀ ਆਉਂਦੇ ਨੇ ਅਨੇਕਾਂ ਜੁਗਤੀਆਂ ਦੇ ਸਹਿਤ, ਬੜੇ ਬੜੇ ਸੋਹਣੇ ਕਵਿਤ ਆ ਕੇ ਮਹਾਰਾਜ ਜੀ ਦੇ ਚਰਨਾਂ ਚ ਉਚਾਰਦੇ ਹਨ।
ਬਖਸ਼ਿਸ਼ ਲੇਤ ਮਾਵਨ ਬਾਏ,
ਮਨ ਭਾਉਂਦੀਆਂ ਬਖਸ਼ਿਸ਼ਾਂ ਸਤਿਗੁਰੂ ਗੁਰੂ ਕਲਗੀਧਰ ਜੀ ਕੋਲੋਂ ਪ੍ਰਾਪਤ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਣ ਵੇਖ ਕੇ ਵਿਦਵਾਨਾਂ ਦਾ, ਉਨ੍ਹਾਂ ਅੰਦਰ ਹੁਨਰਬੰਦੀ ਵੇਖ ਕੇ, ਵਿਦਵਤਾ ਵੇਖ ਕੇ ਬੜੇ ਪ੍ਰਸੰਨ ਹੁੰਦੇ ਨੇ। ਸਤਿਗੁਰੂ ਜੀ ਵਿਦਿਆ ਦੇ ਖੰਡਕ ਨਹੀਂ ਹਨ ਕਿ ਕਿਸੇ ਦੀ ਵਿਦਿਆ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਖੰਡਨ ਕੀਤਾ ਹੋਵੇ। ਵਿਦਿਆ ਦੀ ਸਤਿਗੁਰੂ ਜੀ ਕਦਰ ਕਰਦੇ ਨੇ, ਬਾਸ਼ਰਤ ਆ ਜੇ ਅੰਦਰ ਹੰਕਾਰ ਨਾ ਹੋਵੇ। ਨਹੀਂ ਤਾਂ ਬਹੁਤੇ ਪੜ੍ਹੇ ਲਿਖੇ ਸੱਜਣਾਂ ਦੇ ਅੰਦਰ ਤਕਰੀਬਨ ਹਉਮੈ ਦੀ ਬਿਰਤੀ ਆ ਜਾਂਦੀ ਹੈ ਕਿ ਮੈਂ ਪੜ੍ਹਿਆ ਹੋਇਆ ਹਾਂ। ਗੁਰਬਾਣੀ ਵਿਚ ਐਸੇ ਪੜ੍ਹਿਆ ਹੋਇਆ ਨੂੰ ਮਹਾਰਾਜ ਜੀ ਨੇ ਆਖਿਆ, ਭਾਈ ਪੜ੍ਹਿਆ ਮੂਰਖ ਆਖੀਆ ਜਿਸ ਲੱਭ ਲੋਭ ਹੰਕਾਰ। ਐਸੇ ਪੜ੍ਹੇ ਹੋਏ ਨੂੰ ਮਹਾਰਾਜ ਜੀ ਨੇ ਮੂਰਖ ਲਿਖਿਆ ਵੀ ਜਿਹਦੇ ਅੰਦਰ ਲਾਲਚ ਲੋਭ ਤੇ ਹੰਕਾਰ ਦੀ ਬਿਰਤੀ ਹੋਵੇ। ਪਰ ਉਸ ਪੜ੍ਹੇ ਹੋਏ ਦਾ ਮਹਾਰਾਜ ਜੀ ਨੇ ਸਤਿਕਾਰ ਵੀ ਕੀਤਾ, ਵਿਦਿਆ ਵਿਚਾਰੀ ਤਾਂ ਪਰਉਪਕਾਰੀ ਕਹਿ ਕੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਬੜਾ ਅਦਬ ਵੀ ਕੀਤਾ, ਸਤਿਕਾਰ ਵੀ ਕੀਤਾ ਜਿਹੜੇ ਵਿਦਿਆਵਾਨ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇਹੋ ਜਿਹੇ ਵਿਦਿਆਵਾਨ ਵਿਦਵਾਨ ਨੇ, ਉਨ੍ਹਾਂ ਦੇ ਗੁਣਾਂ ਦੀ ਕਦਰ ਕਰਦੇ ਹਨ।
ਦੋਹੇਰਾ ਇੱਕ ਦਿਨ ਗੁਣ ਕੈ ਸਵਾ ਮੈਂ ਸ਼੍ਰੀ ਅਰਜਨ ਕੀ ਰਹਿਤ।
ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਪਣੀ ਸਭਾ ਵਿਚ ਦੀਵਾਨ ਵਿਚ ਬਚਨ ਚੱਲ ਗਏ। ਪੰਜਵੇਂ ਪਾਤਸ਼ਾਹ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ, ਉਗ ਬਣੋ ਤੈ ਆਥ ਬਣੋ ਚਹੋ ਚੱਕੀ ਕੀਨ ਲੋਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜ਼ਿਕਰ ਚੱਲ ਪਿਆ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਜ਼ਿਕਰ ਗੁਰਦੇਵ ਦੀ ਸਭਾ ਵਿਚ ਚੱਲ ਪਿਆ, ਉਨ੍ਹਾਂ ਦੀ ਰਹਿਤ ਦੀ ਗੱਲ ਹੋਣ ਲੱਗੀ।
ਸ਼੍ਰੀ ਅਰਜਨ ਕੀ ਰਹਿਤ ਕਲ ਮਹਿਮਾ ਸੁਖ ਮਨੀ ਬੋ ਜਪਜੀ ਮਹਿਮਾ ਮਹਿਤ।
ਮਹਾਰਾਜ ਜੀ ਕਹਿਣ ਲੱਗੇ, ਭਾਈ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਇਹ ਰਹਿਤ ਹੈ ਦੱਸੀ ਹੋਈ ਕਿ ਕਲਯੁਗ ਦੇ ਵਿਚ ਬੜੀ ਵੱਡੀ ਭਾਰੀ ਮਹਿਮਾ ਹੈ ਸੁਖਮਨੀ ਸਾਹਿਬ ਦੇ ਪਾਠ ਦੀ, ਜੋ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਨੇ ਉਚਾਰਨ ਕੀਤਾ। ਸੁਖਮਨੀ ਸਾਹਿਬ ਦੀ ਬੜੀ ਭਾਰੀ ਮਹਿਮਾ, ਸੁਖਮਨੀ ਸਾਹਿਬ ਦੀ ਬੜੀ ਵੱਡੀ ਭਾਰੀ ਵਡਿਆਈ ਹੈ, ਤੇ ਫਿਰ ਬਹੁ ਜਪਜੀ ਮਹਿਮਾ ਮਹਿਤ। ਫਿਰ ਜਪਜੀ ਸਾਹਿਬ ਦਾ ਬੜਾ ਮਹਾਤਮ ਹੈ, ਜਪਜੀ ਸਾਹਿਬ ਔਰ ਸੁਖਮਨੀ ਸਾਹਿਬ ਇਹ ਜੋ ਸਤਿਗੁਰਾਂ ਦੀ ਬਾਣੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁੱਢਲੀ ਬਾਣੀ ਹੈ ਜਪਜੀ ਸਾਹਿਬ, ਔਰ ਇਸ ਬਾਣੀ ਦਾ ਔਰ ਸੁਖਮਨੀ ਸਾਹਿਬ ਦਾ ਬੜਾ ਵੱਡਾ ਪੁੰਨ ਤੇ ਮਹਾਤਮ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੇ ਦੱਸਿਆ। ਸੁਖਮਨੀ ਸਾਹਿਬ ਦਾ ਮਹਾਤਮ ਤਾਂ ਸੁਖਮਨੀ ਸਾਹਿਬ ਦੇ ਵਿਚ ਹੀ ਆ ਜਾਂਦਾ, ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਉਥੇ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦੀ ਮਹਿਮਾ ਦੱਸੀ, ਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮੈਂ ਤਾਂ ਕੀ ਗਤ ਹੋਏ। ਜਿਹੜਾ ਇਸ ਖਜ਼ਾਨੇ ਨੂੰ ਇਸ ਪਾਵਨ ਬਾਣੀ ਸੁਖਮਨੀ ਸਾਹਿਬ ਨੂੰ ਪੜ੍ਹੇਗਾ, ਉਹਦੀ ਇਸ ਯੁੱਗ ਦੇ ਵਿਚ ਮੁਕਤੀ ਹੋਵੇਗੀ, ਕਲਿਆਣ ਹੋਵੇਗੀ, ਉਹਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ। ਸੋ ਬੜਾ ਵੱਡਾ ਪੁੰਨ ਹੈ, ਮਹਾਂਪੁਰਖਾਂ ਨੇ ਸੁਖਮਨੀ ਸਾਹਿਬ ਦਾ ਬੜਾ ਮਹਾਤਮ, ਜਿਹੜੇ ਰਿਸ਼ੀ ਮੁਨੀ ਤਪਸਵੀ ਗੁਰੂ ਘਰ ਦੇ ਵਿਚ ਵੀ ਹੋਏ ਨੇ, ਗੁਰੂ ਘਰ ਦੀ ਬੰਦਗੀ ਕਰਨ ਵਾਲੇ ਮਹਾਂਪੁਰਖ ਮਹਾਤਮਾ, ਉਹਨਾਂ ਨੇ ਸੁਖਮਨੀ ਸਾਹਿਬ ਦਾ ਬੜਾ ਵੱਡਾ ਪੁੰਨ ਦੱਸਿਆ। ਸਤਪੁਰਖ ਦੱਸਦੇ ਨੇ ਕਿ 24,000 ਸਵਾਸ ਉਹਨਾਂ ਦੇ ਸਫਲੇ ਹੋ ਜਾਂਦੇ ਨੇ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਉਹਨਾਂ ਦੇ 24,000 ਸਵਾਸ ਸਫਲ ਹੋ ਜਾਂਦੇ ਨੇ। ਸੁਖਮਨੀ ਸਾਹਿਬ ਪੜ੍ਹ ਕੇ ਉਹ ਸੁਖਮਨੀ ਸਾਹਿਬ ਦੀ ਬਾਣੀ ਅਨੁਸਾਰ ਆਪਣਾ ਸਮਾਂ ਬਤੀਤ ਕਰਨ ਵਾਲੇ ਗੁਰਮੁਖਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ, ਔਰ ਇਹ ਸੁੱਖਾਂ ਦੀ ਮਣੀ ਕਹੀ ਹੈ। ਸੁਖਮਨੀ ਸਾਹਿਬ ਦੀ ਜਿਹੜੀ ਬਾਣੀ ਹੈ ਸੁੱਖਾਂ ਦੀ ਮਣੀ ਹੈ, ਇਹਦੇ ਵਿਚ ਸਾਰੇ ਸੁਖ ਮੰਨੇ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ, ਇਹਦੇ ਵਿਚ ਸਾਰੇ ਸੁਖ ਨੇ, ਸੁੱਖਾਂ ਦੀ ਮਣੀ ਹੈ, ਇਹਦੇ ਚ ਸਰਬ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ। ਜਪਜੀ ਸਾਹਿਬ ਦਾ ਬੜਾ ਮਹਾਤਮ ਹੈ, ਅੱਗੇ ਜਪਜੀ ਸਾਹਿਬ ਦੀ ਬਾਣੀ ਦਾ ਮਹਾਤਮ ਵੀ ਚੱਲਣਾ, ਕਿਹੜੀ ਪੌੜੀ ਉਹਦਾ ਕੀ ਮਹਾਤਮ ਹੈ, ਉਹ ਸਾਰਾ ਅੱਗੇ ਵਿਚਾਰ ਉਹ ਵੀ ਚੱਲ ਰਹੀ, ਅੱਗੇ ਆਉਣੀ ਹੈ ਉਹ ਕਥਾ। ਤੋ ਮਹਾਰਾਜ ਜੀ ਕਹਿੰਦੇ, ਪੰਜਵੇਂ ਪਾਤਸ਼ਾਹ ਜੀ ਨੇ ਜਿਹੜੀ ਇਹ ਰਹਿਤ ਦੱਸੀ ਆ, ਉਹ ਸੁਖਮਨੀ ਸਾਹਿਬ ਤੇ ਜਪਜੀ ਸਾਹਿਬ ਦੀ ਬੜੀ ਭਾਰੀ ਮਹਿਮਾ ਦੱਸੀ ਹੈ।
ਜਿਨ ਕੇ ਸੇਵਨ ਤੇ ਮਿਟੈ ਬਿਘਨ ਕਲਕ ਸਮਦਾਏ।
ਜਿਸ ਸੁਖਮਨੀ ਸਾਹਿਬ ਤੇ ਜਪਜੀ ਸਾਹਿਬ ਦੀ ਬਾਣੀ ਦਾ ਸੇਵਨ ਕਰਨ ਨਾਲ, ਯਾਨੀ ਕਿ ਇਸ ਬਾਣੀ ਨੂੰ ਪੜ੍ਹਨ ਦੇ ਨਾਲ, ਜੇ ਕੋਈ ਪੜ੍ਹ ਸਕਦਾ ਤਾਂ ਪੜ੍ਹੇ, ਪਰ ਜੇ ਕੋਈ ਨਹੀਂ ਪੜ੍ਹ ਸਕਦਾ ਤਾਂ ਉਹ ਸੁਣੇ। ਸੁਣਨ ਦਾ ਵੀ ਖਾਲਸਾ ਜੀ ਓਨਾ ਹੀ ਪੁੰਨ ਹੈ ਜਿੰਨਾ ਪੜ੍ਹਨ ਦਾ ਹੈ, ਤੇ ਸੁਣਨ ਦਾ ਤਾਂ ਮਹਾਂਪੁਰਖ ਇਹ ਵੀ ਦੱਸਦੇ ਵੀ ਜ਼ਿਆਦਾ ਪੁੰਨ ਹੈ, ਕਿਉਂਕਿ ਸੁਣਨਾ ਹੁੰਦਾ ਹੀ ਇਕਾਗਰਤਾ ਨਾਲ, ਪੜ੍ਹਦਿਆਂ ਤਾਂ ਕਈ ਵਾਰੀ ਧਿਆਨ ਇੱਧਰ ਉੱਧਰ ਹੋ ਜਾਂਦਾ, ਪਰ ਸੁਣਨ ਵੇਲੇ ਪੂਰਾ ਧਿਆਨ ਇਕਾਗਰ ਚਾਹੀਦਾ ਤਾਂ ਸੁਣਿਆ ਜਾ ਸਕਦਾ ਹੈ। ਇਸ ਕਰਕੇ ਭਾਈ ਜਿਹੜਾ ਸੁਣੇਗਾ ਇਹਦਾ, ਯਾਨੀ ਕਿ ਇਸ ਬਾਣੀ ਨੂੰ ਪੜ੍ਹੇ ਸੁਣੇਗਾ, ਉਹਦੇ ਸਾਰੇ ਵਿਘਨਾਂ ਦਾ ਨਾਸ ਹੋਵੇਗਾ। ਔਰ ਕਲਪ ਸਮੁਦਾਇ ਜਿਤਨੇ ਕਲਯੁਗ ਦੇ ਕੀਤੇ ਹੋਏ, ਕਲਖ ਦਾ ਮਤਲਬ ਹੁੰਦਾ ਪਾਪ, ਉਹ ਸਾਰੇ ਪਾਪ ਉਹਨਾਂ ਗੁਰਮੁਖਾਂ ਦੇ ਮਿਟ ਜਾਣਗੇ ਜਿਹੜੇ ਇਸ ਪਵਿੱਤਰ ਪਾਵਨ ਗੁਰਬਾਣੀ ਨੂੰ ਪੜ੍ਹਨ ਸੁਣਨਗੇ। ਜਨਮ ਮਰਨ ਤਾਂਕਾ ਦੁੱਖ ਨਿਵਾਰੈ, ਉਹਦਾ ਜਨਮ ਤੇ ਮਰਨ ਵਰਗਾ ਜਿਹੜਾ ਵੱਡਾ ਦੁੱਖ ਹੈ ਇਸ ਪਵਿੱਤਰ ਪਾਵਨ ਬਾਣੀ ਨੂੰ ਪੜ੍ਹ ਕੇ ਸੁਣ ਕੇ ਨਿਵਿਰਤ ਹੋ ਜਾਵੇਗਾ।
ਨਿਤ ਪਾਤ ਕੈ ਪ੍ਰੀਤ ਸੇ ਅੰਤ ਭਲੀ ਗਤ ਪਾਏ।
ਨਿਤਾ ਪ੍ਰਤੀ ਇਸ ਬਾਣੀ ਦਾ ਪਾਠ ਕਰਦਾ, ਜਪਜੀ ਸਾਹਿਬ ਤੇ ਸੁਖਮਣੀ ਸਾਹਿਬ ਦਾ ਰੋਜ਼ ਪਾਠ ਕਰਦਾ, ਚਿੱਤ ਦੀ ਪ੍ਰੀਤ ਨਾਲ ਪਾਠ ਕਰਦਾ, ਮਨ ਦੇ ਪਿਆਰ ਨਾਲ ਪਾਠ ਕਰਦਾ, ਕਲਗੀਧਰ ਪਾਤਸ਼ਾਹ ਕਹਿੰਦੇ ਉਹਨੂੰ ਅੰਤ ਵੇਲੇ ਮੋਕਸ਼ ਦੀ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ, ਉਹਨੂੰ ਮੁੜ ਕੇ ਨਹੀਂ ਮਰਨਾ ਪੈਂਦਾ, ਬਹੁਰ ਨਾ ਮਰਨਾ ਹੋਏ ਉਹ ਮੁੜ ਕੇ ਆਵਾਗੌਣ ਦੇ ਚੱਕਰਾਂ ਵਿਚ ਨਹੀਂ ਪੈਂਦਾ।
ਸੁਣ ਕਰ ਤਬ ਨੰਦ ਲਾਲ ਪੰਡਿਤ ਪਿੰਡੀ ਲਾਲ,
ਮਹਾਰਾਜ ਜੀ ਨੇ ਬਚਨ ਕਹੇ ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੁਰਦੇਵ ਦੇ 52 ਕਵੀਆਂ ਚ ਇੱਕ ਪ੍ਰਸਿੱਧ ਕਵੀ ਨੇ, ਔਰ ਇੱਕ ਕਵੀ ਪੰਡਿਤ ਪਿੰਡੀ ਲਾਲ ਇਹ ਵੀ ਮਹਾਰਾਜ ਜੀ ਦੀ ਸਭਾ ਵਿਚ ਬੈਠੇ ਸਨ। ਇਨ੍ਹਾਂ ਨੇ ਗੁਰੂ ਕਲਗੀਧਰ ਦੇ ਇਹ ਬਚਨ ਸੁਣੇ ਹਨ।
ਦੋਨੋ ਪੂਜਨ ਲਗੇ ਸ਼ੁਭ ਮਹਿਮਾਨ ਜਥਾ ਵਿਸਾ,
ਦੋਵੇਂ ਸਤਿਗੁਰੂ ਜੀ ਨੂੰ ਹੱਥ ਜੋੜ ਕੇ ਪੁੱਛਣ ਲੱਗੇ, ਇਸ ਬਾਣੀ ਦੀ ਮਹਿਮਾ ਪੁੱਛਣ ਲੱਗੇ ਕਿ ਮਹਾਰਾਜ ਜਪਜੀ ਸਾਹਿਬ ਦਾ ਮਹਾਤਮ, ਸੁਖਮਣੀ ਸਾਹਿਬ ਦਾ ਮਹਾਤਮ, ਆਪ ਦੀ ਕਿਰਪਾ ਕਰਕੇ ਸਾਨੂੰ ਖੋਲ ਕੇ ਵਿਆਖਿਆ ਕਰਕੇ ਵਰਣਨ ਕਰਕੇ ਸੁਣਾਓ।
ਸ੍ਰੀ ਅਰਜਨ ਜੀ ਰਚੀਏ ਸ੍ਰੀ ਨਾਨਕ ਜਪ ਕੀਨ,
ਮਹਾਰਾਜ ਜੀ ਕਹਿਣ ਲੱਗੇ ਭਾਈ ਨੰਦ ਲਾਲ ਜੀ ਪਿੰਡੀ ਲਾਲ ਜੀ ਸਾਰਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਭਾਈ ਸਿੱਖੋ, ਜਿਹੜੀ ਇਹ ਬਾਣੀ ਹੈ ਗੁਰੂ ਨਾਨਕ ਸਾਹਿਬ ਦੀ ਉਚਾਰੀ ਹੋਈ ਹੈ, ਪਰ ਇਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਦਰਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਕੀਤਾ। ਇਸ ਬਾਣੀ ਨੂੰ ਜਿਹੜਾ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ ਵਿਚ, ਉਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਦਰਜ ਕੀਤਾ ਹੈ।
ਸ੍ਰੀ ਮੁਕਤੇ ਵਰਨੋ ਅਵੈ ਜਥਾ ਮਹਾਤਮ ਪੀਨ,
ਕਹਿੰਦੇ ਹੁਣ ਇਹਦਾ ਜਿਹੜਾ ਮਹਾਤਮ ਹੈ ਉਹ ਅਸੀਂ ਤੁਹਾਨੂੰ ਦੱਸਾਂਗੇ। ਇਸ ਜਿਹੜੀ ਬਾਣੀ ਦਾ ਜਪਜੀ ਸਾਹਿਬ ਦਾ ਮਹਾਤਮ ਹੈ, ਜਪਜੀ ਸਾਹਿਬ ਦੀ ਜਿਹੜੀ ਭਾਰੀ ਮਹਿਮਾ ਹੈ ਉਹ ਅਸੀਂ ਤੁਹਾਨੂੰ ਦੱਸਾਂਗੇ।
ਜੋ ਪਏ ਇਤਨੇ ਵਿਖੇ ਆਨੰਦ ਸਿੰਘ ਕਹਿਓ ਮਹਾਰਾਜ ਮੈਂ ਅਚਰਜ ਲਇਓ।
ਸਤਿਗੁਰੂ ਜੀ ਹਾਲੇ ਮਹਿਮਾ ਦੱਸਣ ਹੀ ਲੱਗੇ ਸੀ ਜਪਜੀ ਸਾਹਿਬ ਦੀ, ਇਨੇ ਨੂੰ ਭਾਈ ਆਨੰਦ ਸਿੰਘ ਜੀ ਗੁਰੂ ਸਾਹਿਬ ਕੋਲ ਆਏ। ਭਾਈ ਆਨੰਦ ਸਿੰਘ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਹੇ ਕਲਗੀਧਰ ਪਾਤਸ਼ਾਹ, ਮੈਂ ਇੱਕ ਮਹਾ ਆਸ਼ਚਰਜ ਵੇਖਿਆ, ਇੱਕ ਬੜੀ ਹੈਰਾਨੀ ਦੀ ਗੱਲ ਵੇਖੀ ਹੈ।
ਵਿੱਚ ਸਰਾਏ ਕੋ ਇੱਕ ਸਿੱਖ ਹੇਰਾ ਜਿਸ ਮੈਂ ਪਰਵਿਸ਼ਿਓ ਪ੍ਰੇਤ ਬਡੇਰਾ।
ਮਹਾਰਾਜ ਜੀ ਮੈਂ ਇੱਕ ਆਸ਼ਚਰਜ ਵੇਖਿਆ ਕਿ ਅੱਜ ਸਰਾਂ ਦੇ ਵਿਚ ਜਿੱਥੇ ਯਾਤਰੂ ਠਹਿਰੇ ਹੋਏ ਨੇ, ਸਿੱਖ ਠਹਿਰੇ ਹੋਏ ਨੇ ਸਰਾਂ ਵਿਚ, ਸਰਾਂ ਦੇ ਵਿਚ ਮਹਾਰਾਜ ਜੀ ਮੈਂ ਉਹਨਾਂ ਯਾਤਰੂ ਸਿੱਖਾਂ ਵਿਚ ਇੱਕ ਸਿੱਖ ਵੇਖਿਆ ਜਿਹਦੇ ਵਿਚ ਅੱਜ ਪ੍ਰੇਤ ਦਾ ਵਾਸਾ ਹੋਇਆ ਸੀ, ਔਰ ਉਹਦੇ ਵਿਚ ਉਹ ਪ੍ਰੇਤ ਬੋਲ ਰਿਹਾ ਸੀ। ਮਹਾਰਾਜ ਜੀ ਹੈ ਤਾਂ ਉਹ ਸਿੱਖ ਸੀ ਪਰ ਉਹਦੇ ਵਿਚ ਪ੍ਰੇਤ ਵਸਿਆ ਹੋਇਆ ਸੀ, ਉਹਦੇ ਵਿਚ ਪ੍ਰੇਤ ਦਾ ਪ੍ਰਵੇਸ਼ ਹੋਇਆ ਹੋਇਆ ਸੀ।
ਜਦੋਂ ਹੀ ਪ੍ਰਸਤਾਵ ਚਲਾਏ ਕਵੀ ਗੁਨੀ ਗਨ ਗੁਰ ਡਿਗ ਆਏ,
ਇੰਨਾ ਹੀ ਪ੍ਰਸਤਾਵ ਚੱਲਿਆ ਸੀ, ਇਹ ਗੱਲਾਂ ਹੋ ਹੀ ਰਹੀਆਂ ਸੀ। ਆਨੰਦ ਸਿੰਘ ਦੱਸ ਰਿਹਾ ਸੀ ਮਹਾਰਾਜ ਜੀ ਨੂੰ ਕਿ ਮਹਾਰਾਜ ਅੱਜ ਮੈਂ ਸਰਾਮ ਵਿਚ ਇੱਕ ਸਿੱਖ ਵੇਖਿਆ, ਉਹਦੇ ਵਿਚ ਪ੍ਰੇਤ ਦਾ ਪ੍ਰਵੇਸ਼ ਹੋ ਗਿਆ ਸੀ, ਤੇ ਪ੍ਰੇਤ ਦਾ ਪ੍ਰਵੇਸ਼ ਹੋਣ ਕਰਕੇ ਉਹ ਹੋਰ ਹੀ ਕੁਝ ਬੋਲੀ ਜਾਂਦਾ ਸੀ, ਜੋ ਮੂੰਹ ਵਿਚ ਆਉਂਦਾ ਸੀ ਬੋਲੀ ਜਾ ਰਿਹਾ ਸੀ। ਇਨੇ ਨੂੰ ਹੋਰ ਵੀ ਜਿਹੜੇ ਮਹਾਰਾਜ ਜੀ ਦੇ ਕਵੀ ਤੇ ਗੁਣੀ ਵਿਦਵਾਨ ਸਨ ਉਹ ਸਤਿਗੁਰਾਂ ਦੀ ਸਭਾ ਵਿਚ ਆ ਗਏ।
ਪਠਨ ਸੁਣਨ ਕੋ ਪਰਚਾ ਜੋਏ,
ਜਿਹੜੇ ਸਤਿਗੁਰਾਂ ਦੇ ਕੋਲ ਆ ਕੇ ਪੜ੍ਹਦੇ ਨੇ ਸੁਣਦੇ ਨੇ, ਬੜੀ ਬੜੀ ਭਾਰੀ ਹਰੀ ਚਰਚਾ ਕਰਦੇ ਨੇ,
ਜਿਨਕੇ ਸੰਗ ਕਰੇ ਰਸ ਸੋਏ,
ਜਿਨ੍ਹਾਂ ਨਾਲ ਕਲਗੀਧਰ ਜੀ ਘੰਟਿਆਂ ਬੱਧੀ ਬੈਠੇ ਵਿਦਿਆ ਦੀ ਚਰਚਾ ਕਰਦੇ ਸੀ। ਬੜੇ ਬੜੇ ਵਿਦਵਾਨ ਕਵੀ ਮਹਾਰਾਜ ਜੀ ਦੀ ਸਭਾ ਵਿਚ ਚੱਲ ਕੇ ਆਏ ਹਨ।
ਬਿਧੀ ਚੰਦ ਪੰਡਿਤ ਬ੍ਰਿਜ ਲਾਲ,
ਕਿਹੜੇ ਕਿਹੜੇ ਨੇ ਭਾਈ ਇਹ ਕਵੀ ਬਿਧੀ ਚੰਦ? ਇੱਕ ਬਿਧੀ ਚੰਦ ਖਾਲਸਾ ਜੀ ਛੇਵੇਂ ਪਾਤਸ਼ਾਹ ਦੇ ਸਮੇਂ ਹੋਇਆ, ਇਹ ਬਿਧੀ ਚੰਦ ਦਸਵੇਂ ਪਾਤਸ਼ਾਹ ਦੇ ਸਮੇਂ ਮਹਾਰਾਜ ਜੀ ਦਾ ਕਵੀ ਸੀ। ਬਿਧੀ ਚੰਦ ਪੰਡਿਤ ਬ੍ਰਿਜ ਲਾਲ ਇਹ ਮਹਾਰਾਜ ਜੀ ਦੇ ਚਰਨਾਂ ਵਿਚ ਆਏ ਹਨ।
ਖਾਨ ਚੰਦ ਅਰ ਚੰਦ ਨਿਹਾਲ,
ਨਿਹਾਲ ਚੰਦ ਤੇ ਖਾਨ ਚੰਦ ਇਹ ਵੀ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਆਏ ਨੇ। ਚੰਦ ਖਾਨ ਇਹ ਚੱਲ ਕੇ ਆਏ ਹਨ।
ਮਾਨ ਦਾਸ ਬੈਰਾਗੀ ਜੀ,
ਮਾਨ ਦਾਸ ਨਾਮ ਦਾ ਇੱਕ ਬੈਰਾਗੀ ਸੀ ਕਵੀ, ਇਹ ਵੀ ਆਇਆ ਹੈ।
ਸੈਨਾਪਤੀ ਪੰਡਿਤ ਸੁਖਦੇਵ,
ਕਵੀ ਸੈਨਾਪਤੀ ਦਾ ਲਿਖਿਆ ਹੋਇਆ ਗ੍ਰੰਥ ਵੀ ਹੈ, ਦਸਵੇਂ ਪਾਤਸ਼ਾਹ ਦਾ ਇਤਿਹਾਸ ਜਿਹਨੂੰ ਸ੍ਰੀ ਗੁਰੂ ਸੋਭਾ ਕਹਿੰਦੇ ਨੇ। ਕਵੀ ਸੈਨਾਪਤੀ ਮਹਾਰਾਜ ਜੀ ਦਾ ਬੜਾ ਪ੍ਰਸਿੱਧ ਵਿਦਵਾਨ ਹੈ, ਇਹ ਵੀ ਆਇਆ ਹੈ। ਤੇ ਪੰਡਿਤ ਸੁਖਦੇਵ ਜੀ ਚੱਲ ਕੇ ਆਏ ਹਨ।
ਆਲਮ ਸ਼ਾਹ ਮਦਨ ਗਿਰ ਆਇਓ,
ਆਲਮ ਸ਼ਾਹ ਆਇਆ, ਇੱਕ ਮਦਨ ਗਿਰ ਨਾਮ ਦਾ ਵਿਦਵਾਨ ਹੈ ਮਹਾਰਾਜ ਜੀ ਕੋਲ, ਉਹ ਵੀ ਆਇਆ ਹੈ।
ਬ੍ਰਿਖਾ ਸੁਖ ਗੁਨੀਆ ਭਾਇਓ,
ਭਾਈ ਬ੍ਰਿਖਾ ਜੀ, ਭਾਈ ਸੁਖੂ ਜੀ, ਭਾਈ ਗੁਨੀਆ ਜੀ, ਇਹ 52 ਕਵੀ ਸਨ ਮਹਾਰਾਜ ਜੀ ਦੇ, ਉਹਨਾਂ ਦੇ ਨਾਂ ਲਿਖ ਰਹੇ ਨੇ। ਭਾਈ ਸੰਤੋਖ ਸਿੰਘ ਜੀ ਇਹ ਵੀ ਆਏ ਹਨ।
ਗੁੰਨਾ ਅਲੀ ਹੁਸੈਨ ਰੋ ਅਲ,
ਭਾਈ ਗੁੰਨਾ ਜੀ, ਭਾਈ ਅਲੀ ਹੁਸੈਨ ਜੀ ਔਰ ਭਾਈ ਅਲ ਜੀ।
ਉਦੇ ਰਾਵ ਰਾਵਲ ਕਵੀ ਬਲ,
ਉਦੇ ਰਾਵ ਜੀ, ਭਾਈ ਰਾਵਲ ਜੀ ਔਰ ਕਵੀ ਬਲ ਜੀ ਆਏ ਹਨ।
ਸੁਖੀਆ ਧਰਮ ਸਿੰਘ ਹਰ ਚੰਦਾ,
ਭਾਈ ਸੁਖੀਆ ਜੀ, ਭਾਈ ਧਰਮ ਸਿੰਘ ਜੀ ਔਰ ਭਾਈ ਚੰਦਾ ਜੀ।
ਬੱਲਬ ਕਵੀ ਕੁਵਰੇਸ਼ ਬਿਲੰਦਾ,
ਕਲਬ ਕਵੀ ਹੈ ਬੱਲਬ ਕੁਵਰੇਸ਼, ਜਿਹੜਾ ਬੜਾ ਵਿਦਵਾਨ ਕਵੀ ਹੈ, ਇਹ ਵੀ ਆਏ ਹਨ।
ਮੱਧਾ ਲੱਖਾ ਈਸ਼ਰਦਾ,
ਭਾਈ ਮੱਧੂ, ਭਾਈ ਲੱਖਾ ਤੇ ਭਾਈ ਈਸ਼ਰਦਾਸ ਇਹ ਵੀ ਆਏ ਹਨ।
ਧਿਆਨ ਸਿੰਘ ਧੰਨਾ ਸਿੰਘ ਦਾਸ,
ਧਿਆਨ ਸਿੰਘ ਧੰਨਾ ਸਿੰਘ ਜਿਹੜੇ ਸਤਿਗੁਰੂ ਜੀ ਦੇ ਦਾਸ ਦੇ ਸੇਵਕ ਹਨ।
ਹੰਸ ਰਾਮ ਆਦਿਕ ਕਵੀ ਹੋਰ,
ਕਵੀ ਹੰਸ ਰਾਮ ਆਦਿਕ ਹੋਰ ਵੀ ਜਿਹੜੇ ਕਵੀ ਨੇ ਚੱਲ ਕੇ ਆਏ ਹਨ।
ਵਿਦਿਆਵੰਤ ਕੇ ਸਿਰਮੌਰ,
ਜਿਹੜੇ ਵਿਦਿਆਵੰਤ ਦੇ ਮਹਾਨ ਸਿਰਮੌਰ ਕਵੀ ਨੇ, ਬੜੇ ਬੜੇ ਵਿਦਵਾਨ ਕਵੀ ਨੇ ਚੱਲ ਕੇ ਆਏ ਹਨ।
ਪ੍ਰਿਥਕ ਪ੍ਰਿਥਕ ਸਭ ਟੇਕੇ ਮਾਥਾ,
ਵਾਰੀ ਵਾਰੀ ਕੱਲੇ ਕੱਲੇ ਹੋ ਕੇ ਸਭ ਨੇ ਮਹਾਰਾਜ ਜੀ ਦੇ ਚਰਨਾਂ ਵਿਚ ਇਨ੍ਹਾਂ ਸਾਰੇ ਕਵੀਆਂ ਨੇ ਆ ਕੇ ਮੱਥਾ ਟੇਕਿਆ ਹੈ।
ਬੈਠੇ ਸਭਾ ਦੇਖ ਗੁਰਨਾਥਾ,
ਔਰ ਸਤਿਗੁਰੂ ਜੀ ਦੀ ਸਭਾ ਵਿਚ ਬੈਠੇ ਜਗਤ ਗੁਰੂ ਨਾਥ ਨੂੰ ਵੇਖ ਕੇ ਬੈਠੇ ਹਨ।
ਫਿਰ ਪਸਿਆਤੀ ਆਏ ਸ਼ਿਤਾਬੀ, ਸੱਦੂ ਮੱਧੂ ਦੋਲਰ ਬਾਬੇ,
ਇਨ੍ਹਾਂ ਤੋਂ ਬਾਅਦ ਮਹਾਰਾਜ ਜੀ ਦੀ ਸਭਾ ਵਿਚ ਸਤਿਗੁਰਾਂ ਦੇ ਦੋ ਰਬਾਬੀ ਜਿਹੜੇ ਗੁਰਦੇਵ ਦੀ ਸਭਾ ਦੇ ਦਰਬਾਰ ਦੇ ਕੀਰਤਨੀਏ ਸਨ, ਰਬਾਬੀ ਕੀਰਤਨੀਏ ਸਨ, ਇੱਕ ਭਾਈ ਸੱਦੂ ਜੀ, ਦੂਸਰੇ ਸਨ ਭਾਈ ਮੱਧੂ ਜੀ, ਇਹ ਦਸਵੇਂ ਪਾਤਸ਼ਾਹ ਦੇ ਕੀਰਤਨੀਏ ਸਨ, ਇਹ ਗੁਰੂ ਘਰ ਦੇ ਦਰਬਾਰ ਦੇ ਕੀਰਤਨੀਏ ਸਨ। ਭਾਈ ਸੱਦੂ ਤੇ ਭਾਈ ਮੱਧੂ ਜੀ ਰਬਾਬੀ ਆਏ ਹਨ।
ਕੀਰਤਨ ਕਰਨ ਲੱਗੇ ਤਬ ਆਏ, ਫਿਰ ਚਿਤ ਜਬੈ ਸਿਰੇ ਸਮਦਾਏ,
ਆ ਕੇ ਸਤਿਗੁਰਾਂ ਦੇ ਦੀਵਾਨ ਵਿਚ ਕੀਰਤਨ ਕਰਨ ਲੱਗੇ ਨੇ, ਬੜੇ ਪਿਆਰ ਵਿਚ ਮਿੱਠੀ ਸੁਰ ਦੇ ਵਿਚ, ਮਿੱਠੀ ਮਿੱਠੀ ਆਵਾਜ਼ ਹੈ ਰਬਾਬੀਆਂ ਦੀ, ਗਲੇ ਬੜੇ ਸੁਰੀਲੇ ਨੇ, ਮਿੱਠੇ ਨੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਕੀਰਤਨ ਕਰਨ ਲੱਗੇ ਨੇ। ਜਿਹੜੇ ਸਿੱਖ ਨੇ ਉਹ ਸਾਰੇ ਆਪਣੀਆਂ ਮਨੋਬਿਰਤੀਆਂ ਨੂੰ ਏਕਾਗਰ ਕਰਕੇ ਕੀਰਤਨ ਸੁਣਨ ਲੱਗੇ ਹਨ।
ਤਬ ਸ੍ਰੀ ਮੁਖ ਤੇ ਉਤਰ ਕਯੋ,
ਉਸ ਵਕਤ ਫਿਰ ਸਤਿਗੁਰੂ ਜੀ ਕਹਿਣ ਲੱਗੇ,
ਪ੍ਰੀਤ ਲੱਗਿਓ ਜੇ ਸਿੱਖ ਕੋ ਲਇਓ,
ਕਿ ਭਾਈ ਆਨੰਦ ਸਿੰਘ ਨੇ ਕਿਹਾ ਸੀ ਮਹਾਰਾਜ ਸਰਾਮ ਵਿਚ ਅੱਜ ਇੱਕ ਸਿੱਖ ਨੂੰ ਪ੍ਰੇਤ ਚੰਬੜ ਗਿਆ, ਉਹਦੇ ਵਿਚ ਪ੍ਰੇਤ ਬੋਲ ਰਿਹਾ, ਤੇ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਭਾਈ ਜਿਹੜੇ ਸਿੱਖ ਨੂੰ ਪ੍ਰੇਤ ਚਿੰਬੜਿਆ, ਪ੍ਰੇਤ ਲੱਗਾ ਹੈ,
ਸੋਨੇ ਪੜਤ ਹੁਕ ਜਪ ਰਸਨਾ, ਜਿਨੋ ਕੰਟ ਤਿਨ ਪਰ ਕੱਚ ਬਸਨਾ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਉਹ ਸਿੱਖ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ, ਕਿਉਂਕਿ ਜਪਜੀ ਸਾਹਿਬ ਦਾ ਪਾਠ ਜਿਹਨੂੰ ਜ਼ੁਬਾਨੀ ਕੰਠ ਹੋਵੇ, ਜਿਹੜਾ ਜਪਜੀ ਸਾਹਿਬ ਦਾ ਪਾਠ ਰੋਜ਼ ਕਰਦਾ ਬਿਨਾਂ ਨਾਗੇ ਤੋਂ ਕਰਦਾ, ਉਹਦੇ ਤੇ ਕਦੇ ਪ੍ਰੇਤ ਦਾ ਜ਼ੋਰ ਨਹੀਂ ਚੱਲ ਸਕਦਾ, ਕਿਸੇ ਭੂਤ ਪ੍ਰੇਤ ਦਾ ਉਹਦੇ ਤੇ ਅਸਰ ਨਹੀਂ ਹੋ ਸਕਦਾ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ। ਜ਼ਰੂਰ ਜਿਹੜਾ ਉਹ ਸਿੱਖ ਜਿਹਨੂੰ ਪ੍ਰੇਤ ਚੰਬੜਿਆ, ਉਹ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ। ਖਾਲਸਾ ਜੀ ਵੇਖੋ ਜਪਜੀ ਸਾਹਿਬ ਦਾ ਕਿੱਡਾ ਵੱਡਾ ਪੁੰਨ ਹੈ, ਅਸੀਂ ਐਸੀ ਮਹਾਰਾਜ ਜੀ ਦੀ ਕੀਮਤੀ ਬਾਣੀ ਛੱਡ ਕੇ, ਆ ਜਿਹੜੇ ਜੰਤਰ ਮੰਤਰ ਦੇਣ ਵਾਲੇ, ਟੋਟਕੇ ਦੇਣ ਵਾਲੇ ਬਾਬੇ ਸਿਆਣੇ ਨੇ, ਉਹਨਾਂ ਦੇ ਕੋਲੋਂ ਜਾ ਕੇ ਧਾਗੇ ਬਣਵਾ ਬਣਵਾ ਕੇ ਪਾਉਂਦੇ ਹਾਂ, ਗੁਰਸਿੱਖਾਂ ਦੇ ਗੜਾਂ ਵਿਚ ਗੁਰਸਿੱਖਾਂ ਦੇ ਮੋਢਿਆਂ ਤੇ ਵੀ ਮੈਂ ਤਵੀਤ ਬੱਧੇ ਵੇਖੇ ਨੇ। ਆਪਣੇ ਬੱਚਿਆਂ ਦੇ ਗਲਾਂ ਨੂੰ ਉਹਨਾਂ ਨੇ ਤਵੀਤਾਂ ਦਾ ਸ਼ਿੰਗਾਰ ਬਣਾਇਆ ਹੋਇਆ ਔਰ ਬੜੇ ਬੜੀਆਂ ਰੱਖਾਂ ਬਣਾ ਬਣਾ ਕੇ ਉਹਨਾਂ ਦੇ ਮੋਢਿਆਂ ਤੇ ਗਲਾਂ ਵਿਚ ਪਾਈਆਂ ਹੋਈਆਂ। ਪੁੱਛੋ ਜੀ, ਕਹਿੰਦੇ ਜੀ ਡਰ ਜਾਂਦਾ ਉਹਨੂੰ ਜਪਜੀ ਸਾਹਿਬ ਦੀ ਗੁੜਤੀ ਨਹੀਂ ਦਿੰਦੇ ਆਪਣੇ ਬੱਚਿਆਂ ਨੂੰ ਜਾਂ ਆਪ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ। ਜੇ ਜਪਜੀ ਸਾਹਿਬ ਦਾ ਪਾਠ ਕਰਨ ਤੇ ਖਾਲਸਾ ਜੀ ਕੋਈ ਭੂਤ ਪ੍ਰੇਤ ਲੱਗ ਹੀ ਨਹੀਂ ਸਕਦਾ, ਕੋਈ ਚਿੰਬੜ ਹੀ ਨਹੀਂ ਸਕਦੇ। ਭੂਤ ਪ੍ਰੇਤ ਉਹਨਾਂ ਦੇ ਨੇੜੇ ਆਉਂਦੇ ਨਹੀਂ ਜਿੱਥੇ ਜਪਜੀ ਸਾਹਿਬ ਦੀ ਬਾਣੀ ਦਾ ਪਠਨ ਪਾਠਨ ਹੋਵੇ। ਇਹ ਗੱਲ ਗੁਰੂ ਕਲਗੀਧਰ ਜੀ ਕਹਿ ਰਹੇ ਨੇ ਦਸਵੇਂ ਪਾਤਸ਼ਾਹ। ਇਸ ਕਰਕੇ ਇਹਨਾਂ ਸਿਆਣਿਆਂ ਪਖੰਡੀਆਂ ਦੰਭੀਆਂ ਬਾਬਿਆਂ ਕੋਲ ਜਾਣ ਦੀ ਬਜਾਏ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਜਪਜੀ ਸਾਹਿਬ ਦੀ ਬਾਣੀ ਪੜਿਆ ਕਰੋ, ਵੱਧ ਤੋਂ ਵੱਧ ਜਿੰਨੀ ਪੜ੍ਹੀ ਜਾ ਸਕੇ। ਰੋਜ਼ ਨਿਤਨੇਮ ਦੇ ਨਾਲ ਜਪਜੀ ਸਾਹਿਬ ਦਾ ਪਾਠ ਗੁਰਸਿੱਖ ਨੇ ਕਰਨਾ। ਕਲਗੀਧਰ ਕਹਿੰਦੇ ਜਿਹੜਾ ਇਸ ਬਾਣੀ ਨੂੰ ਜਪਜੀ ਸਾਹਿਬ ਨੂੰ ਕੰਠ ਕਰਕੇ ਪੜ੍ਹਦਾ ਉਹਦੇ ਤੇ ਕਦੇ ਕਿਸੇ ਪ੍ਰਕਾਰ ਦੇ ਭੂਤ ਤੇ ਪ੍ਰੇਤ ਦਾ ਜਿਹੜਾ ਜ਼ੋਰ ਹੈ ਉਹ ਨਹੀਂ ਚੱਲਦਾ।
ਖਾਲਸਾ ਗੁਰਬਚ ਸੁਣਿਓ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਲਾਗੇ ਖਾਲਸਾ ਬੈਠਾ ਸੀ ਸਾਰਾ, ਮਹਾਰਾਜ ਜੀ ਦੇ ਬਚਨ ਸਾਰੇ ਖਾਲਸੇ ਨੇ ਸੁਣੇ ਹਨ।
ਪੂਜਨ ਕਾਰਨ ਨੀਕੇ ਮੰਨਿਓ,
ਸਤਿਗੁਰੂ ਜੀ ਨੂੰ ਪੁੱਛਣ ਵਾਸਤੇ ਉਸ ਵਕਤ ਬੋਲੇ ਕਹਿਣ ਲੱਗੇ,
ਸ੍ਰੀ ਪ੍ਰਭ ਪਾਤਸ਼ਾਹ ਗੁਰ ਸਾਚੇ ਦਿਓ ਬਚਾਏ ਸੰਸੈ ਚਿਤ ਰਾਚੇ।
ਗੁਰੂ ਸਿੰਘ ਪੁੱਛਣ ਲੱਗੇ ਕਲਗੀਧਰ ਜੀ ਨੂੰ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਬਤਾਓ, ਦੱਸੋ ਸਾਡੇ ਮਨਾਂ ਵਿਚ ਸੰਸਾ ਹੈ, ਤੁਹਾਡੇ ਬਚਨ ਸੁਣ ਕੇ ਸਾਡੇ ਮਨਾਂ ਵਿਚ ਸੰਸਾ ਆ ਗਿਆ, ਆਪ ਜੀ ਕਿਰਪਾ ਕਰਕੇ ਸਾਡੇ ਸੰਸੇ ਦੀ ਨਿਵਿਰਤੀ ਕਰੋ।
ਲੇਤ ਮੁਕਤ ਜਪ ਪਾਠਕ ਜੋਏ ਕੈ ਸਰੀਰ ਕੀ ਰੱਛਾ ਹੋਏ।
ਮਹਾਰਾਜ ਜੀ ਤੁਸੀਂ ਕਹਿੰਦੇ ਹੋ ਵੀ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਸਰੀਰ ਦੀ ਵੀ ਰੱਖਿਆ ਹੁੰਦੀ ਹੈ ਭੂਤਾਂ ਪ੍ਰੇਤਾਂ ਤੋਂ, ਨਾਲੇ ਕਹਿੰਦੇ ਨੇ ਵੀ ਬਾਣੀ ਜੀਵਨ ਦੇ ਆਤਮਕ ਕਲਿਆਣ ਵਾਸਤੇ ਹੁੰਦੀ ਹੈ, ਵੀ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਕੱਲੀ ਮੁਕਤੀ ਮਿਲਦੀ ਹੈ, ਨਾਲੇ ਤਾਂ ਇਹ ਕਹਿੰਦੇ ਨੇ। ਅੱਜ ਵੀ ਸਾਡੇ ਕਈ ਜਿਹੜੇ ਲੋਕ ਨੇ ਉਹ ਇਹ ਪ੍ਰਸ਼ੰਸਾ ਕਰਦੇ ਨੇ, ਕਹਿੰਦੇ ਬਾਣੀ ਭੂਤਾਂ ਪ੍ਰੇਤਾਂ ਨੂੰ ਭਜਾਉਣ ਵਾਸਤੇ ਥੋੜੀ ਹੈ, ਕਹਿੰਦੇ ਜੀ ਇਹ ਤਾਂ ਆਤਮਾ ਦੇ ਕਲਿਆਣ ਵਾਸਤੇ ਹੈ। ਇਹ ਸਵਾਲ ਉਦੋਂ ਵੀ ਉੱਠਿਆ ਸੀ। ਸਿੰਘ ਕਹਿੰਦੇ ਮਹਾਰਾਜ ਜੀ ਜਪਜੀ ਸਾਹਿਬ ਦਾ ਪਾਠ ਪੜ੍ਹਨ ਦੇ ਨਾਲ ਕੇਵਲ ਜੀਵਨ ਮੁਕਤੀ ਮਿਲਦੀ, ਨਾਲੇ ਤਾਂ ਇਹ ਕਹਿੰਦੇ ਨੇ, ਤੁਸੀਂ ਕਹਿੰਦੇ ਹੋ ਵੀ ਜਪਜੀ ਸਾਹਿਬ ਦੇ ਪਾਠ ਨਾਲ ਸਰੀਰ ਦੀ ਵੀ ਰੱਖਿਆ ਹੁੰਦੀ ਹੈ, ਕੰਨ ਦੀ ਵੀ ਰੱਖਿਆ ਹੁੰਦੀ ਹੈ, ਇਹ ਮਹਾਰਾਜ ਜੀ ਦੋਵੇਂ ਗੱਲਾਂ ਕਿਵੇਂ ਹੋ ਸਕਦੀਆਂ ਨੇ?
ਇਹ ਨਿਰਣੇ ਭਾਵੇਂ ਜੈਸੇ,
ਮਹਾਰਾਜ ਜੀ ਇਹ ਸਾਡੇ ਹਿਰਦੇ ਵਿਚ ਨਿਰਣਾ ਕਰਕੇ ਸਾਨੂੰ ਸੁਣਾਓ ਕਿ ਜਪਜੀ ਸਾਹਿਬ ਦੇ ਪਾਠਕ ਨੂੰ ਕੇਵਲ ਮੁਕਤੀ ਮਿਲਦੀ ਹੈ ਜਾਂ ਸਰੀਰ ਦੀ ਰੱਖਿਆ ਵੀ ਹੁੰਦੀ ਹੈ?
ਉਸੇ
ਤਰ੍ਹਾਂ ਸਾਨੂੰ ਆਪ ਜੀ ਉਚਾਰਨ ਕਰਕੇ ਦੱਸੋ ਤਾਂ ਜੋ ਅਸੀਂ ਸਾਰੇ ਇਸ ਗੱਲ ਨੂੰ ਭਲੀ ਪ੍ਰਕਾਰ ਨਾਲ ਸਮਝ ਸਕੀਏ, ਜਾਣ ਸਕੀਏ।
ਸ੍ਰੀ ਮੁਕਤੇ ਫੁਰਮਾਵਨ ਕੇਨ ਅੰਮ੍ਰਿਤ ਫਲ ਕਿਸੂ ਕਰ ਲੀਨ।
ਕਲਗੀਧਰ ਜੀ ਬੋਲੇ ਉਸ ਵਕਤ, ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ, ਕਿਸੇ ਵਿਅਕਤੀ ਨੂੰ ਅੰਮ੍ਰਿਤ ਫਲ ਦੀ ਪ੍ਰਾਪਤ ਹੋਈ। ਇੱਕ ਅੰਮ੍ਰਿਤ ਫਲ ਹੁੰਦਾ, ਕਹਿੰਦੇ ਕਿਸੇ ਵਿਅਕਤੀ ਨੂੰ ਇੱਕ ਅੰਮ੍ਰਿਤ ਫਲ ਦੀ ਪ੍ਰਾਪਤੀ ਹੋਈ।
ਜੋ ਅਚਲੇ ਅਮਰ ਹੋਏ ਜਾਏ,
ਕਹਿੰਦੇ ਵੀ ਉਹ ਅੰਮ੍ਰਿਤ ਫਲ ਜਿਹੜਾ ਉਹ ਵਿਅਕਤੀ ਖਾ ਲਵੇ, ਇੱਕ ਤਾਂ ਉਹਨੂੰ ਖਾ ਕੇ ਉਹ ਅਮਰ ਹੋ ਜਾਂਦਾ। ਉਹ ਅੰਮ੍ਰਿਤ ਫਲ ਦੀ ਖਾਸੀਅਤ ਹੈ ਵੀ ਜਿਹੜਾ ਉਹ ਖਾ ਲੈਂਦਾ ਉਹ ਅਮਰ ਹੋ ਜਾਂਦਾ। ਕਹਿੰਦੇ ਉਸ ਅੰਮ੍ਰਿਤ ਫਲ ਨੂੰ ਖਾ ਕੇ ਇੱਕ ਤਾਂ ਉਹ ਅਮਰ ਹੋ ਜਾਂਦਾ ਹੈ,
ਭੂਖ ਤ੍ਰਿਖਾ ਵੀ ਦੁੱਖ ਬਿਨ ਸਾਰੇ।
ਉਸ ਅੰਮ੍ਰਿਤ ਫਲ ਨੂੰ ਖਾ ਕੇ ਉਹਦੀ ਭੁੱਖ ਤੇ ਪਿਆਸ ਵੀ ਮਿਟ ਜਾਂਦੀ। ਦੋਵੇਂ ਕੰਮ ਕੀਤੇ, ਫਲ ਤਾਂ ਇੱਕੋ ਹੀ ਸੀ ਅੰਮ੍ਰਿਤ ਫਲ ਦਾ, ਇੱਕ ਤੇ ਉਹਨੂੰ ਖਾ ਕੇ ਉਹ ਅਮਰ ਹੋ ਗਿਆ, ਦੂਜਾ ਉਹਦੀ ਭੁੱਖ ਤੇ ਪਿਆਸ ਵੀ ਮਿਟ ਗਈ। ਹੁਣ ਇੱਕੋ ਅਮਰ ਫਲ ਨੇ ਕੰਮ ਦੋ ਕੀਤੇ ਹਨ।
ਅੰਮ੍ਰਿਤ ਫਲ ਜਿਵੇਂ ਦੋਨੋਂ ਕਰੇ ਦਸਾ ਸ਼ਕਤ ਜਪਜੀ ਜੋਗ ਧਰੇ।
ਜਿਵੇਂ ਇੱਕ ਅੰਮ੍ਰਿਤ ਫਲ ਦੋਵੇਂ ਕੰਮ ਕਰਦਾ, ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਇੱਕ ਜਪਜੀ ਸਾਹਿਬ ਦਾ ਪਾਠ ਕੰਮ ਦੋਵੇਂ ਕਰਦਾ, ਇਹਦੇ ਨਾਲ ਜੀਵ ਦੀ ਮੁਕਤੀ ਵੀ ਹੁੰਦੀ ਹੈ ਤੇ ਇਸ ਬਾਣੀ ਨਾਲ ਸਰੀਰ ਦੀ ਰੱਖਿਆ ਵੀ ਹੁੰਦੀ ਹੈ।
ਤਿੰਨ ਕੀ ਰੱਖਿਆ ਮੁਕਤ ਪਦਾਰਥ ਦੇ ਦੋਨੋਂ ਕੋ ਸਦਾ ਸਕਾਰਤ।
ਤਿੰਨ ਕੀ ਰੱਖਿਆ, ਸਰੀਰ ਦੀ ਰੱਖਿਆ ਵੀ ਹੁੰਦੀ ਜਪਜੀ ਸਾਹਿਬ ਨਾਲ, ਔਰ ਇਸ ਜਪਜੀ ਸਾਹਿਬ ਦੇ ਪਾਠ ਨਾਲ ਮੁਕਤੀ ਵੀ ਪ੍ਰਾਪਤ ਹੁੰਦੀ। ਦੋਵੇਂ ਚੀਜ਼ਾਂ ਸਿੱਖਾਂ ਨੇ ਪੁੱਛਿਆ ਸੀ ਨਾ, ਅੱਜ ਵੀ ਕਈ ਕਹਿੰਦੇ ਜੀ ਦੋਵੇਂ ਕੰਮ ਕਿਵੇਂ ਹੋ ਸਕਦੇ ਨੇ? ਸਤਿਗੁਰਾਂ ਨੇ ਉਦਾਹਰਣ ਦਿੱਤੀ ਹੈ, ਕਹਿੰਦੇ ਅਮਰ ਫਲ ਖਾ ਕੇ ਨਾਲੇ ਤਾਂ ਅਮਰ ਹੋ ਜਾਂਦਾ ਬੰਦਾ, ਨਾਲੇ ਉਹਦੀ ਭੁੱਖ ਤੇ ਪਿਆਸ ਮਿਟ ਜਾਂਦੀ ਹੈ। ਇੱਕੋ ਫਲ ਦੋ ਕੰਮ ਕਰਦਾ, ਕਹਿੰਦੇ ਇਸੇ ਤਰ੍ਹਾਂ ਜਪਜੀ ਸਾਹਿਬ ਦੀ ਬਾਣੀ ਵੀ ਦੋ ਕੰਮ ਕਰਦੀ ਹੈ। ਇਸ ਬਾਣੀ ਨੂੰ ਪੜਨ ਵਾਲਿਆਂ ਨੂੰ ਜਿੱਥੇ ਮੁਕਤੀ ਮਿਲਦੀ ਹੈ, ਇਸ ਬਾਣੀ ਨੂੰ ਪੜ ਕੇ ਉੱਥੇ ਸਰੀਰ ਦੀ ਰੱਖਿਆ ਵੀ ਹੁੰਦੀ ਹੈ, ਤਨ ਦੀ ਰੱਖਿਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਜਪਜੀ ਸਾਹਿਬ ਦੀ ਬਾਣੀ ਇਹ ਕਰਦੀ ਹੈ।
ਸੁਣ ਕਰਤਾ ਪੰਡਿਤ ਬ੍ਰਿਜ ਲਾਲ,
ਇਹ ਸੁਣ ਕੇ ਜਿਹੜਾ ਉਹ ਪੰਡਿਤ ਬ੍ਰਿਜ ਲਾਲ ਸੀ, ਮਹਾਰਾਜ ਜੀ ਦੇ ਚਰਨਾਂ ਚ ਬੈਠਾ ਸੀ, ਇਹ ਸਤਿਗੁਰਾਂ ਦੇ ਕਵੀਆਂ ਚੋਂ ਇੱਕ ਕਵੀ ਹੈ ਪੰਡਿਤ ਬ੍ਰਿਜ ਲਾਲ।
ਬਿਨਤੀ ਕਰਤ ਪਇਓ ਤਿਸ ਕਾਲ,
ਉਹ ਉਸ ਵੇਲੇ ਬੋਲਿਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਕਹਿਣ ਲੱਗਾ,
ਪਾਤਸ਼ਾਹ ਸੁਣ ਮੇਰੀ ਬਾਤ।
ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਮੇਰੀ ਬੇਨਤੀ ਸੁਣੋ।
ਇੱਕ ਦਿਨ ਸੁਪਨੇ ਮੈਂ ਬਖਿਆਤ,
ਕਹਿਣ ਲੱਗਾ ਮਹਾਰਾਜ ਜੀ ਮੈਂ ਇੱਕ ਦਿਨ ਸੁਪਨਾ ਵੇਖਿਆ ਤੇ ਸੁਪਨੇ ਵਿੱਚ ਮੈਨੂੰ ਇੱਕ ਗੱਲ ਪ੍ਰਗਟ ਹੋਈ, ਸੁਪਨੇ ਵਿੱਚ ਮੈਨੂੰ ਇੱਕ ਗਿਆਨ ਪ੍ਰਾਪਤ ਹੋਇਆ।
ਸ਼੍ਰੀ ਨਾਨਕ ਕੋ ਦਰਸ਼ਨ ਕੀਨੋ, ਜਨਮ ਕਿਰਤਾਰਤ ਮੈਂ ਨਿਜ ਚੀਨੋ।
ਹੇ ਮਹਾਰਾਜ ਜੀ, ਸੁਪਨੇ ਵਿੱਚ ਮੈਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਦਰਸ਼ਨ ਹੋਏ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਕੇ ਮੇਰਾ ਜਨਮ ਕਿਰਤਾਰਤ ਹੋ ਗਿਆ, ਮੇਰਾ ਜਨਮ ਸਕਾਰਥਾ ਤੇ ਧੰਨ ਹੋ ਗਿਆ।
ਪਰਮ ਅਰਥ ਜਪ ਜੀ ਕੋ ਹੋਏ, ਮੈਂ ਵੀ ਸੁਣਿਓ ਸੁਣਾਵੋ ਸੋਏ।
ਮੈਨੂੰ ਉਹਨਾਂ ਦੇ ਕੋਲੋਂ ਜਪ ਜੀ ਦੇ ਅਰਥ ਸੁਪਨੇ ਵਿੱਚ ਪ੍ਰਾਪਤ ਹੋਏ ਨੇ, ਮੈਂ ਸੁਪਨੇ ਵਿੱਚ ਉਹ ਜਪ ਜੀ ਦੇ ਅਰਥ ਉਹਨਾਂ ਕੋਲੋਂ ਜਾਣੇ ਨੇ, ਜੋ ਮੈਨੂੰ ਪ੍ਰਾਪਤ ਹੋਏ ਨੇ ਉਹ ਮੈਂ ਪ੍ਰਗਟ ਕਰਕੇ ਆਪ ਜੀ ਦੀ ਸਭਾ ਵਿੱਚ ਸੁਣਾਉਣਾ ਚਾਹੁੰਦਾ ਹਾਂ।
ਕਯੋ ਸ਼ਲੋਕ ਸੁਣਾਵਨ ਚੋ,
ਜਿਹੜਾ ਸ਼ਲੋਕ ਉੱਥੇ ਮੈਨੂੰ ਪ੍ਰਾਪਤ ਹੋਇਆ, ਜੋ ਮੈਂ ਸ਼ਲੋਕ ਰਚਿਆ ਸੀ, ਸੋ ਮੈਂ ਸੁਣਾਉਣਾ ਚਾਹੁੰਦਾ ਹਾਂ।
ਤੇ ਸੁਣ ਜੇ ਤੱਕ ਮੈਂ ਲਓ,
ਉੱਥੋਂ ਸੁਣ ਕੇ ਮੈਂ ਜਿੰਨਾ ਭਾਵ ਜਾਣਿਆ ਹੈ ਸਮਝਿਆ ਹੈ ਉਹ ਮੈਂ ਦੱਸਣਾ ਚਾਹੁੰਦਾ ਹਾਂ।
ਸਤਿਗੁਰ ਤਬੈ ਉਚਾਰਨ ਕੀਨੋ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਬੋਲੇ ਕਹਿਣ ਲੱਗੇ,
ਘਰ ਕੋ ਪੰਡਿਤ ਮਤ ਪੀਨੋ।
ਮਹਾਰਾਜ ਜੀ ਕਹਿੰਦੇ ਪੰਡਿਤ ਬ੍ਰਿਜ ਲਾਲ ਜੀ, ਤੁਸੀਂ ਗੁਰੂ ਘਰ ਦੇ ਵਿਦਵਾਨ ਕਵੀਆਂ ਚੋਂ ਮਹਾਨ ਵਿਦਵਾਨ ਹੋ।
ਗੁਰ ਮੈਂ ਤੋ ਪ੍ਰਤੀਤ ਹੈ ਭਾਰੇ,
ਗੁਰੂ ਦੇ ਵਿੱਚ ਤੇਰੀ ਪ੍ਰਤੀਤ ਹੈ, ਗੁਰੂ ਵਿੱਚ ਤੇਰਾ ਭਰੋਸਾ ਹੈ।
ਸੁਣਿਓ ਜਥਾਵ ਕਰੋ ਵਿਚਾਰੇ,
ਜਿਸ ਤਰ੍ਹਾਂ ਤੂੰ ਸੁਣਿਆ ਉਸੇ ਤਰ੍ਹਾਂ ਸਾਡੇ ਕੋਲ ਤੂੰ ਉਚਾਰਨ ਕਰਕੇ ਦੱਸ।
ਸੁਣ ਕਲਗੀ ਧਰ ਤੇ ਬਿਜ ਬਰਤਵ,
ਕਹਿੰਦੇ ਮਹਾਰਾਜ ਜੀ ਦੇ ਬਚਨ ਉਸ ਵੇਲੇ ਇਸ ਪੰਡਿਤ ਨੇ ਸੁਣੇ ਹਨ।
ਕਰਿਓ ਸੁਨਾਵਨ ਆਸ਼ਾ ਨਿਜ ਸਭ,
ਇਹਨੇ ਫਿਰ ਆਪਣਾ ਜਿਹੜਾ ਆਸ਼ਾ ਸੀ ਉਹ ਉਸ ਵੇਲੇ ਸੁਣਾਇਆ, ਸਲੋਕ ਉਚਾਰਨ ਕੀਤਾ।
ਸਲੋਕ ਹਰ ਛਤਨ ਨਮ ਗ੍ਰਹਿ ਦੀਵਾਰਾ ਦੁਖਦਾਨ,
ਇਹ ਸੰਸਕ੍ਰਿਤ ਵਿੱਚ ਉਚਾਰਿਆ ਹੋਇਆ, ਇਹਦਾ ਸ਼ੁੱਧ ਪਾਠ ਭਾਈ ਵੀਰ ਸਿੰਘ ਜੀ ਹੋਣਾ ਨੇ ਦਿੱਤਾ ਹੈ। ਹਰ ਛਤਰਨ ਮਮ ਗ੍ਰਹਿ ਦੀਵਾਰ ਤੋਂ ਹੇ ਦੁਖਦਾਨ, ਇਹਦਾ ਮਤਲਬ ਹੈ ਕਿ ਹੇ ਗੁਰੂ ਜੀ, ਮੇਰੇ ਘਰ ਵਿੱਚੋਂ ਰਾਤੀ ਤੇ ਦਿਨੇ ਦੁੱਖ ਦੇਣ ਵਾਲੇ ਜਿਹੜੇ ਸ਼ਤਰੂ ਨੇ ਉਹਨਾਂ ਨੂੰ ਦੂਰ ਕਰਕੇ ਮੇਰੀ ਰੱਖਿਆ ਕਰੋ।
ਰਾਏ ਮੈਂ ਦੁਸ਼ੈ ਗੁਰ ਸੁਪਨ ਸਲੋਕ ਉਕਤਵਾਨ,
ਔਰ ਤ੍ਰਾਹੇ ਮਾਂ ਦਰਸ਼ਿਆ ਗੁਰੂ ਸਵਪਨ ਸਲੋਕੇ ਰੁਕਵਾਨ। ਔਰ ਮਹਾਰਾਜ ਮੇਰੀ ਇਹ ਬੇਨਤੀ ਹੈ ਕਿ ਮੈਨੂੰ ਆਪਣਾ ਦਰਸ਼ਨ ਦਿਓ, ਐਂ ਮੈਂ ਪ੍ਰਾਰਥਨਾ ਕਰਦਾ ਕਿ ਸੁਪਨੇ ਵਿੱਚ ਮੈਨੂੰ ਮਹਾਰਾਜ ਜੀ ਉਹ ਸਲੋਕ ਰੂਪੀ ਬਚਨ, ਸਲੋਕੇ ਕਤੀ ਉਕਤਵਾਨ, ਕਿ ਮੈਨੂੰ ਜਿਹੜਾ ਸੁਪਨੇ ਵਿੱਚ ਸਲੋਕ ਪ੍ਰਾਪਤ ਹੋਇਆ ਉਹ ਸਲੋਕ ਮਹਾਰਾਜ ਜੀ ਮੈਂ ਆਪ ਜੀ ਦੀ ਸਭਾ ਵਿੱਚ ਆਪ ਜੀ ਦੇ ਦੀਵਾਨ ਵਿੱਚ ਉਚਾਰਨ ਕਰਦਾ ਹਾਂ, ਜਿਵੇਂ ਪੰਡਿਤ ਬ੍ਰਿਜ ਲਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰ ਰਿਹਾ। ਕਲਗੀਧਰ ਜੀ ਜਪ ਜੀ ਸਾਹਿਬ ਦੇ ਪਾਠ ਦਾ ਮਹਾਤਮ ਦੱਸ ਰਹੇ ਨੇ, ਇੱਕ ਇੱਕ ਪੌੜੀ ਦਾ, ਕਿਸ ਪੌੜੀ ਦਾ ਕੀ ਮਹਾਤਮ ਹੈ ਪੜਨ ਦਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।